ਕੱਲ ਤੱਕ ਆਪਾਂ ਜਿੱਥੋਂ ਤੱਕ ਇਤਿਹਾਸ ਸਰਵਣ ਕੀਤਾ ਸੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰੋਜ਼ਪੁਰ ਚਲੇ ਜਾਂਦੇ ਨੇ ਇਸ ਪੈਣੀ ਸਾਹਿਬ ਦੀ ਧਰਤੀ ਤੋਂ। ਫੌਜ ਤੋਂ ਆਉਣ ਤੋਂ ਬਾਅਦ ਕੁਛ ਸਮਾਂ ਇੱਥੇ ਇੱਕ ਮਸਤੀ ਦੀ ਹਾਲਤ ਵਿੱਚ ਰਹਿੰਦੇ ਨੇ, ਜਿਹਦੇ ਬਾਰੇ ਮੈਂ ਕੱਲ੍ਹ ਗੱਲ ਕੀਤੀ ਸੀ। ਫਿਰ ਉਸ ਤੋਂ ਬਾਅਦ ਖੇਤੀ ਕਰਦੇ ਨੇ, ਪਹਿਲਾਂ ਪੈਣੀ ਸਾਹਿਬ, ਫਿਰ ਰਾਈਆਂ। ਜਦੋਂ ਦੁਬਾਰਾ ਪੈਣੀ ਸਾਹਿਬ ਆਉਂਦੇ ਨੇ, ਇੱਥੇ ਵੀ ਫਿਰ ਖੇਤੀ ਦਾ ਹੀ ਕੰਮ ਜਿਹੜਾ ਹੈ ਉਹ ਸ਼ੁਰੂ ਕਰਦੇ ਨੇ। ਉਦੋਂ ਉਹਨਾਂ ਦੇ ਨਾਲ ਲਹਿਣਾ ਸਿੰਘ, ਜਿਹੜੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰਾਈਆਂ ਤੋਂ ਲੈ ਕੇ ਆਉਂਦੇ ਨੇ, ਉਹਨਾਂ ਨਾਲ ਰਲ ਕੇ ਖੇਤੀ ਜਿਹੜੀ ਹੈ ਇੱਥੇ ਪੈਣੀ ਸਾਹਿਬ ਦੁਬਾਰਾ ਸ਼ੁਰੂ ਕੀਤੀ ਜਾਂਦੀ ਹੈ। ਪਰ ਇੰਨੇ ਸਮੇਂ ਨੂੰ ਫਿਰੋਜ਼ਪੁਰ ਵਾਲੀ ਛਾਉਣੀ ਜਿਹੜੀ ਹੈ ਉਹਦਾ ਠੇਕਾ ਮਾਮੇ ਦੇ ਪੁੱਤਰ ਭਰਾ ਖਜਾਨ ਸਿੰਘ ਨੂੰ ਮਿਲਦਾ। ਉਹ ਸਾਰੇ ਪਰਿਵਾਰ ਨੂੰ ਫਿਰੋਜ਼ਪੁਰ ਲੈ ਜਾਂਦਾ। ਉੱਥੇ ਆਪ ਜੀ ਦੇ ਨਾਲ ਦੋ ਕੁ ਸਾਖੀਆਂ ਮੈਂ ਕੱਲ੍ਹ ਸਾਂਝੀਆਂ ਕੀਤੀਆਂ ਸਨ। ਅਤੇ ਫਿਰੋਜ਼ਪੁਰ ਵਿੱਚ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਮਹਿਤਪੁਰ ਦਾ ਨਿਹਾਲ ਸਿੰਘ ਮਿਲਦਾ, ਉੱਥੇ ਹੀਰਾ ਸਿੰਘ ਮਿਲਦਾ। ਇਹ ਹੀਰਾ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕਰਦਾ, ਪਾਤਸ਼ਾਹ ਆਪ ਜੀ ਦੀ ਸ਼ੋਭਾ ਬਹੁਤ ਸੁਣੀ ਹੈ, ਇਸ ਤਰ੍ਹਾਂ ਸੁਣਿਆ ਕਿ ਆਪ ਜੀ ਜੋ ਵੀ ਮੁਖਾਰਬਿੰਦ ਤੋਂ ਆਖਦੇ ਹੋ, ਜੋ ਵੀ ਬੋਲਦੇ ਹੋ, ਉਹ ਪੂਰਨ ਹੋ ਜਾਂਦਾ ਹੈ। ਮੇਰੇ ਘਰ ਜੋ ਵੀ ਔਲਾਦ ਹੋਈ ਹੈ ਉਹ ਹੁੰਦਿਆਂ ਸਾਰ ਮਰ ਜਾਂਦੀ ਹੈ। ਹੁਣ ਮੇਰੀ ਇਸਤਰੀ ਨੂੰ ਫਿਰ ਬੱਚਾ ਜਿਹੜਾ ਹੈ ਹੋਣ ਵਾਲਾ ਹੈ, ਅਤੇ ਮੈਨੂੰ ਡਰ ਹੈ ਕਿ ਪਹਿਲਿਆਂ ਬੱਚਿਆਂ ਵਾਂਗ ਇਹ ਬੱਚਾ ਜਿਹੜਾ ਹੈ ਇਹ ਵੀ ਕਿਤੇ ਇਹ ਦੁਨੀਆ ਨਾ ਵੇਖ ਸਕੇ, ਇਸ ਦੁਨੀਆ ਵਿੱਚ ਸਾਹ ਨਾ ਲੈ ਸਕੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੇਬ 'ਚੋਂ ਕੱਢ ਕੇ ਪਤਾਸਾ ਦਿੰਦੇ ਨੇ, ਕਹਿੰਦੇ ਨੇ ਆਹ ਦੇ ਦੇਈਂ, ਉਹ ਬੱਚਾ ਨਹੀਂ ਮਰੇਗਾ। ਇਤਿਹਾਸ ਕਹਿੰਦਾ ਬਾਅਦ ਵਿੱਚ ਉਹ ਨਰਾਇਣ ਸਿੰਘ ਨਾਮ ਉਸ ਦਾ ਰੱਖਿਆ ਜਾਂਦਾ ਅਤੇ ਬਹੁਤ ਵੱਡਾ ਗੁਰਸਿੱਖ ਬਣਦਾ। ਉਸ ਬੱਚੇ ਨੂੰ ਕੁਛ ਨਹੀਂ ਹੁੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਭਰਾ, ਮਾਮੇ ਦਾ ਪੁੱਤ ਭਰਾ ਖਜਾਨ ਸਿੰਘ, ਉਹ ਇਹਨਾਂ ਦਿਨਾਂ ਦੇ ਵਿੱਚ ਚੜ੍ਹਾਈ ਕਰ ਜਾਂਦਾ। ਜਦੋਂ ਉਹ ਚੜ੍ਹਾਈ ਕਰਦਾ, ਕਿਉਂਕਿ ਉਹਨੇ ਹੀ ਠੇਕਾ ਲਿਆ ਸੀ, ਉਹੀ ਠੇਕੇਦਾਰ ਸੀ ਮੁੱਖ, ਉਹਦੇ ਚੜ੍ਹਾਈ ਕਰਨ ਕਰਕੇ ਇਹ ਸਾਰਾ ਪਰਿਵਾਰ ਜਿਹੜਾ ਹੈ ਫਿਰ ਵਾਪਸ ਆਉਂਦਾ। ਅਤੇ ਮਾਮਾ ਹਰੀ ਸਿੰਘ ਖਜਾਨ ਸਿੰਘ ਦੇ ਫੁੱਲ ਤਾਰਨ ਵਾਸਤੇ, ਪਾਉਣ ਵਾਸਤੇ ਪਹਿਲਾਂ ਹਰਿਦੁਆਰ ਲੋਕ ਜਾਂਦੇ ਸਨ, ਹਰਿਦੁਆਰ ਵਾਸਤੇ ਜਾਂਦੇ ਨੇ ਅਤੇ ਰਸਤੇ ਦੇ ਵਿੱਚ ਉਹ ਵੀ ਚੜ੍ਹਾਈ ਕਰ ਜਾਂਦੇ ਨੇ। ਇਹ ਦੋ ਦੁਨਿਆਵੀ ਤੌਰ ਦੇ ਉੱਤੇ ਬਹੁਤ ਵੱਡੀਆਂ ਸੱਟਾਂ ਜਿਹੜੀਆਂ ਨੇ ਪਰਿਵਾਰ ਦੇ ਵਿੱਚ ਵੱਜਦੀਆਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਮਾਮੀ ਰਾਮੀ ਇਹ ਗੱਲ ਕਹਿੰਦੀ ਹੈ ਕਿ ਕੁਛ ਪੈਸੇ ਨੇ ਤੁਸੀਂ ਲੈ ਲਵੋ, ਅਤੇ ਕੋਈ ਨਵਾਂ ਵਪਾਰ ਜਿਹੜਾ ਹੈ ਉਹ ਜਿਹੜਾ ਨਵਾਂ ਕਾਰੋਬਾਰ ਜਿਹੜਾ ਹੈ ਉਹ ਸ਼ੁਰੂ ਕਰੋ, ਅਤੇ ਉਹਦੇ ਵਿੱਚੋਂ ਹਿੱਸਾ ਜਿਹੜਾ ਹੈ, ਲਾਭ ਜਿਹੜਾ ਹੋਵੇਗਾ, ਜਿਹੜਾ ਫਾਇਦਾ ਹੋਵੇਗਾ, ਉਹਦੇ ਵਿੱਚੋਂ ਹਿੱਸਾ ਜਿਹੜਾ ਹੈ ਉਹ ਮੈਨੂੰ ਵੀ ਦੇ ਦੇਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਪਾਰ ਨਵਾਂ ਸ਼ੁਰੂ ਕਰਦੇ ਨੇ, ਦਾਣੇ ਲੈਂਦੇ ਨੇ, ਬੇਰੜਾ ਲੈਂਦੇ ਨੇ, ਰਲਿਆ ਮਿਲਿਆ ਅਨਾਜ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੇਚਣ ਵਾਸਤੇ, ਵਪਾਰ ਕਰਨ ਵਾਸਤੇ ਇਹ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ। ਦੂਸਰੇ ਬੰਨੇ ਇਹੀ ਸਮਾਂ ਹੈ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਨਵੀਂ ਵਿਉਂਤਬੰਦੀ ਉਸਾਰਦੇ ਪਏ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਲੋਪ ਹੋਈ ਸਿੱਖੀ ਜਿਹੜੀ ਹੈ ਉਸਨੂੰ ਮੁੜ ਸੁਰਜੀਤ ਕੀਤਾ ਜਾਵੇ। ਇਹ ਸ਼੍ਰੀ ਭੈਣੀ ਸਾਹਿਬ ਦੇ ਉਹ ਦਿਨ ਨੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤ ਸਾਰੇ ਲੋਕ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ। ਇੱਕ ਗੱਲ ਇੱਥੇ ਹੋਰ ਧਿਆਨਯੋਗ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਇਸ ਸਾਰੀ ਸਿੱਖੀ ਫੁਲਵਾੜੀ ਨੂੰ ਇਕੱਠਿਆਂ ਕਰ ਰਹੇ ਨੇ, ਜਦੋਂ ਇਸ ਬਾਰੇ ਕੋਈ ਪ੍ਰੋਗਰਾਮ ਉਲੀਕਦੇ ਪਏ ਨੇ ਆਪਣੇ ਮਨ ਦੇ ਵਿੱਚ, ਤਾਂ ਉਸ ਸਮੇਂ ਇਹ ਗੱਲ ਵੀ ਸਾਡੇ ਵੇਖਣ ਦੇ ਵਿੱਚ ਹੈ ਕਿ ਸਤਿਗੁਰੂ ਜੀ ਇਹ ਬੜੀ ਵਾਰ ਬਚਨ ਕਰਦੇ ਨੇ, ਬਾਅਦ ਵਿੱਚ ਵੀ ਬੜੀ ਵਾਰ ਬਚਨ ਕਰਦੇ ਨੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਵਿੱਚੋਂ ਸਿਰਫ ਢਾਈ ਸਿੱਖ ਮਿਲੇ। ਉਹਨਾਂ ਢਾਈਆਂ ਦੇ ਨਾਮ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਵੀ ਇੱਕ ਵਾਰੀ ਲਹਿਣਾ ਸਿੰਘ ਕਰਜਾਕ ਦੇ ਘਰ ਜਾ ਕੇ ਇਹ ਗੱਲ ਕਹਿੰਦੇ ਨੇ। ਉਹਨੇ ਲੰਗੋਟੀ ਪਹਿਨੀ ਹੋਈ ਸੀ ਲਹਿਣਾ ਸਿੰਘ ਕਰਜਾਕ ਨੇ। ਹਰੀ ਸਿੰਘ ਨਲੋਆ ਸਰਦਾਰ ਸੀ, ਸਿੱਖ ਰਾਜ ਦੇ ਸਮੇਂ ਬਹੁਤ ਵੱਡਾ ਨਾਮ ਹੈ, ਸਾਰੇ ਆਪਾਂ ਉਸ ਨਾਮ ਤੋਂ ਵਾਕਫ ਹਾਂ। ਉਸ ਦਾ ਜਵਾਈ ਸੀ ਲਹਿਣਾ ਸਿੰਘ ਕਰਜਾਕ, ਅਤੇ ਲਹਿਣਾ ਸਿੰਘ ਕਰਜਾਕ ਲੰਗੋਟੀ ਪਹਿਨਦਾ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਹਨੇ ਆਖਿਆ ਕਿ ਮੇਰੇ ਘਰ ਲੰਗਰ ਕਰੋ। ਸਤਿਗੁਰੂ ਜੀ ਨੇ ਪ੍ਰਵਾਨਗੀ ਦੇ ਦਿੱਤੀ। ਜਦੋਂ ਪ੍ਰਵਾਨਗੀ ਮਿਲ ਗਈ ਤਾਂ ਸਿੱਖਾਂ ਨੇ ਆਖਿਆ ਕਿ ਉਹ ਤਾਂ ਲੰਗੋਟੀ ਪਹਿਨਦਾ ਹੈ ਜੀ, ਭਾਵ ਮਰਿਆਦਾ ਨਹੀਂ ਉਹਦੇ ਘਰੇ, ਲੰਗਰ ਕਿਸ ਤਰ੍ਹਾਂ ਹੋ ਸਕਦਾ ਹੈ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਇਹੀ ਤਾਂ ਬੰਦੇ ਸਨ ਜਿਹੜੇ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਵਿੱਚੋਂ ਪੂਰੇ ਮਿਲੇ ਨੇ। ਉਹਨਾਂ ਦੇ ਵਿੱਚੋਂ ਲਹਿਣਾ ਸਿੰਘ ਕਰਜ਼ਾਕ ਹੈ, ਜਮੀਤ ਸਿੰਘ ਕਾਨਾ ਕਾਛਾ ਹੈ, ਅਤੇ ਬਾਬਾ ਜਮੀਤ ਸਿੰਘ ਗਿੱਲ ਹੈ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਫੌਜ ਦਾ ਸਾਥੀ ਹੈ। ਇਹਨੂੰ ਅੱਧਾ ਆਖਿਆ ਕਿਉਂਕਿ ਇਹ ਪਹਿਲੇ ਜੀਵਨ ਦੇ ਵਿੱਚ ਵਿਆਜ ਲੈਂਦੇ ਸਨ, ਇਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ ਕਿ ਇਹ ਅੱਧਾ ਹੈ। ਮੈਨੂੰ ਤਾਂ 250 ਸਿੱਖ ਮਿਲੇ ਨੇ, ਇਹ ਸ਼ਬਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਈ ਵਾਰ ਆਖਿਆ, ਬਾਕੀ ਤਾਂ ਸਾਰੇ ਨਵੇਂ ਸਾਜਣੇ ਪਏ। ਇਹ ਹੁਣ ਆਪਾਂ ਨੇ ਇਤਿਹਾਸ ਦੀ ਨਜ਼ਰ ਦੇ ਵਿੱਚੋਂ ਇਹ ਚੀਜ਼ ਵੇਖਣੀ ਹੈ ਕਿ ਕੀ ਗੱਲ ਹੋਈ ਕਿ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਦਾ ਇਸ ਤਰ੍ਹਾਂ ਦਾ ਹਾਲਤ ਜਿਹੜੀ ਸੀ ਉਹ ਬਣ ਗਈ। ਰਾਜ ਭਾਗ ਹੁੰਦਿਆਂ ਵੀ ਸਿੱਖੀ ਨੂੰ ਤਲਾਂਜਲੀ ਕਿਉਂ ਦੇ ਗਏ ਸਾਡੇ ਲੋਕ, ਜਾਂ ਸਿੱਖੀ ਤੋਂ ਮੁਨਕਰ ਕਿਉਂ ਹੋ ਗਏ ਸਾਡੇ ਲੋਕ? ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਗੱਲ ਕਰਦੇ ਨੇ ਮੈਨੂੰ 250 ਸਿੱਖ ਮਿਲੇ, ਤਾਂ ਆਪਾਂ ਨੂੰ ਉਹਨਾਂ 250 ਬਾਰੇ ਵਿਚਾਰ ਕਰਨੀ ਵੀ ਲੋੜੀਂਦੀ ਹੈ ਕਿ ਉਹ 250 ਕਿਸ ਤਰ੍ਹਾਂ ਦੇ ਸਨ ਜਿਹੜੇ ਮਿਲੇ। ਅਤੇ ਜੇ 250 ਇਸ ਤਰ੍ਹਾਂ ਦੇ ਸਨ ਤਾਂ ਫਿਰ ਦੂਸਰੇ ਬੰਨੇ ਆਪਾਂ ਆਪਣੇ ਆਪ ਸੋਚ ਸਕਦੇ ਹਾਂ ਕਿ ਦੂਸਰਿਆ ਪੰਜਾਬ ਜਿਹੜਾ ਹੈ, ਜਿਹਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖ ਹੋਣ ਦਾ ਦਰਜਾ ਵੀ ਨਹੀਂ ਦੇ ਰਹੇ, ਉਹ ਕਿਸ ਤਰ੍ਹਾਂ ਦਾ ਹੈ? ਜਦੋਂ ਅਸੀਂ 250 ਦੇ ਜੀਵਨ ਬਾਰੇ ਵੀ ਸੋਚ ਲਾਂਗੇ, ਦੂਸਰੇ ਪੰਜਾਬ ਦੇ ਜੀਵਨ ਬਾਰੇ ਸਾਨੂੰ ਪਤਾ ਲੱਗ ਜਾਏਗਾ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬਾਬਾ ਜਮੀਤ ਸਿੰਘ ਕਾਨਾ ਕਾਛਾ, ਜਿਹਦੇ ਬਾਰੇ ਮੈਂ ਆਪ ਜੀ ਨਾਲ ਗੱਲ ਕਰਦਾ। ਬਹੁਤ ਘੱਟ ਉਹਨਾਂ ਦੇ ਜੀਵਨ ਬਾਰੇ ਸਾਡੇ ਇਤਿਹਾਸ ਵਿੱਚ ਮਿਲਦਾ, ਪਰ ਪਿੱਛੇ ਜੀ ਇੱਕ ਡਾਕੂਮੈਂਟਰੀ ਇੱਕ ਯੂਟਿਊਬ ਚੈਨਲ ਦੇ ਉੱਤੇ ਕਿਸੇ ਪਾਕਿਸਤਾਨ ਦੇ ਬੰਦੇ ਨੇ ਇੱਕ ਕਾਨਾ ਕਾਛਾ ਜਾ ਕੇ ਉਸ ਸਾਰੀ ਆਪਣੀ ਇੱਕ ਵੀਡੀਓ ਬਣਾਈ, ਉਹਦੇ ਵਿੱਚ ਉਹਨੇ ਉਹ ਜਿਹੜਾ ਗੁਰਦੁਆਰਾ ਸੀ ਬਾਬਾ ਜਮੀਤ ਸਿੰਘ ਦਾ ਕਾਨਾ ਕਾਛਾ ਦਾ, ਉਹਨੇ ਵਿਖਾਇਆ ਕਿ ਇੱਥੇ ਬਾਬਾ, ਉਹਨੂੰ ਕਿਉਂਕਿ ਪੂਰੀ ਜਾਣਕਾਰੀ ਨਹੀਂ ਸੀ ਪਰ ਉਹਨੂੰ ਜਾਣਕਾਰੀ ਦੇਣ ਵਾਸਤੇ ਕੁਛ ਬੰਦੇ ਸਾਡੇ ਇੱਥੋਂ ਪੰਜਾਬ ਦੇ ਵੀ ਸਨ, ਉਹਨਾਂ ਨੇ ਕੁਛ ਜਾਣਕਾਰੀ ਉਹਦੇ ਬਾਰੇ ਦਿੱਤੀ ਕਿ ਇਹ ਨਾਮਧਾਰੀਆਂ ਦੇ ਬਹੁਤ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਥਾਪਿਆ ਸੀ, ਇਹ ਕੂਕਾ ਅੰਦੋਲਨ ਦੇ ਜਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦੋਲਨ ਦੇ ਵੀ ਇੱਕ ਸੰਗਰਾਮੀਏ ਨੇ, ਇਸ ਤਰ੍ਹਾਂ ਦਾ ਉਸ ਦੇ ਵਿੱਚ ਉਹਦੀ ਜਾਣਕਾਰੀ ਦਿੱਤੀ ਗਈ। ਉਹ ਗੁਰਦੁਆਰਾ ਵਿਖਾਇਆ ਗਿਆ ਉਹ ਯੂਟਿਊਬ ਦੇ ਉੱਤੇ ਉਸ ਬੰਦੇ ਵੱਲੋਂ ਵੀ ਆਹ ਇੱਕ ਗੁਰਦੁਆਰਾ ਹੈ ਜਿਹੜਾ ਕਿ ਬਾਬਾ ਜਮੀਤ ਸਿੰਘ ਦੇ ਨਾਂ 'ਤੇ ਵੱਜਦਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਬਾ ਜਮੀਤ ਸਿੰਘ ਜਿਹੜਾ ਗਿੱਲ, ਜਿਹੜਾ ਅੱਧਾ ਸਿੱਖ ਹੈ, ਉਹਦੇ ਵਾਸਤੇ ਵੀ ਇੱਕ ਯੂਟਿਊਬ 'ਤੇ ਚੈਨਲ ਨੇ, ਉਹਦੇ ਵਾਸਤੇ ਵੀ ਇੱਕ ਵੀਡੀਓ ਜਿਹੜੀ ਹੈ ਉਹ ਨੈੱਟ 'ਤੇ ਮਿਲ ਜਾਂਦੀ ਹੈ। ਉਹਦੀ ਸਮਾਧ ਵਿਖਾਉਂਦੇ ਨੇ ਕਿ ਆਹ ਬਾਬਾ ਜਮੀਤ ਸਿੰਘ ਗਿੱਲ ਦੀ ਸਮਾਧ ਹੈ, ਕਿ ਇੱਥੇ ਲੋਕ ਅੱਜ ਵੀ, ਉਹ ਪਾਕਿਸਤਾਨ ਦੇ ਲੋਕ ਜਿਹੜੇ ਆਲੇ ਦੁਆਲੇ ਦੇ ਰਹਿਣ, ਅੱਜ ਵੀ ਉੱਥੇ ਮੱਥਾ ਮੁੱਥਾ ਟੇਕਦੇ ਨੇ, ਅਤੇ ਇਹ ਮੰਨਦੇ ਨੇ ਕਿ ਇਹ ਕੋਈ ਵੱਡਾ ਫਕੀਰ ਹੋਇਆ ਅਤੇ ਉਹਦਾ ਨਾਮ ਲੋਕ ਜਾਣਦੇ ਨੇ ਕਿ ਇਹ ਬਾਬਾ ਜਮੀਤ ਸਿੰਘ ਸੀ ਗਿੱਲ। ਇਸ ਕਰਕੇ ਮੇਰੇ ਕਹਿਣ ਤੋਂ ਭਾਵ ਕਿ ਬਹੁਤ ਵੱਡੀ ਜਾਣਕਾਰੀ ਨਹੀਂ ਮਿਲਦੀ, ਕੁਛ ਜਾਣਕਾਰੀਆਂ ਸਾਡੇ ਇਤਿਹਾਸ ਦੇ ਵਿੱਚ ਪੁਰਾਣੇ ਸਤਿਯੁਗ ਅੰਕਾਂ ਦੇ ਵਿੱਚ ਬਾਬਾ ਜਮੀਤ ਸਿੰਘ ਕਾਨਾ ਕਾਛਾ ਬਾਰੇ ਜਿਹੜੀਆਂ ਨੇ ਉਹ ਛਪੀਆਂ ਨੇ। ਇਹਨਾਂ ਦਾ ਜਨਮ, ਇਹ ਸ਼ਾਇਦ ਸਮਕਾਲੀ ਹੀ ਹਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹਦੇ ਹਮ ਉਮਰ ਹੀ ਹਨ। ਇਹਨਾਂ ਦਾ ਜਨਮ ਵੀ 18ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਬਾਅਦ, ਦੂਸਰੇ ਦਹਾਕੇ ਦੇ ਤੋਂ ਪਹਿਲਾਂ ਹੋਇਆ, ਕੋਈ ਪੱਕੀ ਜਾਣਕਾਰੀ ਨਹੀਂ। ਮਾਤਾ ਪਿਤਾ ਦਾ ਨਾਮ ਸਾਨੂੰ ਨਹੀਂ ਮਿਲਦਾ, ਬਸ ਇੰਨਾ ਮਿਲਦਾ ਹੈ ਕਿ ਲਾਹੌਰ ਤੋਂ ਜਿਹੜੀ ਮੁਲਤਾਨ ਨੂੰ ਰੇਲ ਮਾਰਗ ਜਾਂਦਾ ਸੀ, ਉਸ ਰੇਲ ਮਾਰਗ 'ਤੇ ਇੱਕ ਸਟੇਸ਼ਨ ਆਉਂਦਾ ਹੈ ਕਾਨਾ, ਇਹ ਲਾਹੌਰ ਜ਼ਿਲ੍ਹੇ ਦਾ ਹੀ ਹੈ। ਕਾਨੇ ਤੋਂ ਹੋ ਕੇ ਫਿਰ ਪਿਛਲੇ ਬੰਨੇ ਪਿੰਡ ਹੈ ਕਾਛਾ, ਵੱਖਰੇ ਵੱਖਰੇ ਪਿੰਡ ਨੇ, ਕਾਨਾ ਕਾਛਾ ਇਸ ਕਰਕੇ ਇਕੱਠਾ ਵੱਜ ਗਿਆ, ਕਾਛਾ ਪਿੱਛੇ ਪਿੰਡ ਹੈ। ਇਸ ਪਿੰਡ ਦਾ ਇਹ ਰਹਿਣ ਵਾਲਾ ਬਾਬਾ ਜਮੀਤ ਸਿੰਘ ਸੀ। ਜਦੋਂ ਸਿੱਖ ਰਾਜ ਜਾ ਰਿਹਾ, ਉਸ ਦੀ ਹਕੀਕਤ ਨੂੰ ਵੇਖਣ ਵਾਲੇ ਉਹਨਾਂ ਲੋਕਾਂ ਦੇ ਵਿੱਚੋਂ ਇਹ ਵੀ ਇੱਕ ਦਰਦੀ ਹੈ ਜਿਹੜਾ ਵੇਖਦਾ ਪਿਆ ਹੈ ਕਿ ਜਿਹੜਾ ਹੱਥੀਂ ਮਹਿਲ ਉਸਾਰਿਆ ਸੀ, ਜਿਹੜੀ ਹੰਨੇ ਦੀ ਸਰਦਾਰੀ ਅਤੇ ਮਣਕੇ ਤੋੜ ਕੇ ਇੱਕ ਕੈਂਠਾ ਬਣਾ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ, ਉਹ ਕੈਂਠਾ ਕਿਸ ਤਰ੍ਹਾਂ 2-2 ਰੁਪਈਆਂ ਦੇ ਭਰਤੀ ਹੋਏ ਲੋਕਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਖਤਮ ਕਰਦੇ ਪਏ ਨੇ, ਉਸ ਕੈਂਠੇ ਨੂੰ ਕਿਸ ਤਰ੍ਹਾਂ ਖਤਮ ਕਰਦੇ ਪਏ, ਇਹ ਦਰਦੀ ਮਨੁੱਖ ਹੈ। ਫਿਰ ਕਦੀ ਵਜਦ ਦੇ ਵਿੱਚ ਵੀ ਆ ਜਾਂਦਾ, ਕਦੀ ਕਦੀ ਰੰਗ ਦੇ ਵਿੱਚ ਵੀ ਆ ਜਾਂਦਾ ਹੈ। ਅਤੇ ਜਿਸ ਤਰ੍ਹਾਂ ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਬਚਨ ਸੁਣੇ ਨੇ, ਇਸੇ ਤਰ੍ਹਾਂ ਜਦੋਂ ਇਹਨੂੰ ਦੁੱਖ ਹੁੰਦਾ, ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਆਪਣੇ ਰਾਜ ਨੂੰ ਵੇਖ ਕੇ, ਆਪਣੇ ਲੋਕਾਂ ਵੱਲ ਵੇਖ ਕੇ ਕਿ ਇਹ ਕੀ ਕਰਦੇ ਪਏ ਨੇ, ਉਦੋਂ ਇਹ ਬੜਾ ਦਰਦੀ ਬਣ ਜਾਂਦਾ, ਬਹੁਤ ਦਰਦ ਇਹਦੇ ਅੰਦਰੋਂ ਉੱਠਦਾ, ਇੱਕ ਵੈਰਾਗੀ ਦੀ ਵੈਰਾਗੀ ਭਾਵਨਾ ਜਿਹੜੀ ਹੈ ਅੰਦਰ ਆ ਜਾਂਦੀ ਹੈ। ਪਰ ਨਾਮ ਦੇ ਨਾਲ ਜੁੜੇ ਹੋਏ ਇਹ ਮਨੁੱਖ ਨੇ, ਸਿੱਖੀ ਨਾਲ ਜੁੜੇ ਹੋਏ ਨੇ, ਟੁੱਟੇ ਨਹੀਂ। ਇਹਨਾਂ ਸਮਿਆਂ ਦੇ ਵਿੱਚ ਵੀ ਇਹ ਲੋਕ ਜਿਹੜੇ ਨੇ ਟੁੱਟੇ ਨਹੀਂ। ਅਤੇ ਇੱਕ ਹੋਰ ਵੱਡੀ ਗੱਲ ਇਹ ਸੀ ਕਿ ਕਾਛਾ ਜਿਹੜਾ ਪਿੰਡ ਹੈ ਇਹਦੇ ਉੱਤੇ ਬਾਬਾ ਬੀਰ ਸਿੰਘ ਨੌਰੰਗਾਵਾਦੀਆ, ਇਹ ਨਾਮ ਬੜਾ ਮਸ਼ਹੂਰ ਨਾਮ ਹੈ ਪੰਜਾਬ ਦੀ ਧਰਤੀ ਦੀ ਤਵਾਰੀਖ ਦੇ ਵਿੱਚ, ਜਾਂ ਪੰਜਾਬ ਦੀ ਜਦੋਂ ਹਿਸਟਰੀ ਅਸੀਂ ਫੋਲਾਂਗੇ, ਸਿੱਖ ਰਾਜ ਦੀ ਹਿਸਟਰੀ ਫੋਲਾਂਗੇ, ਤਾਂ ਇਹ ਨਾਮ ਬੜਾ ਲੋੜੀਂਦਾ ਨਾਮ ਹੈ ਕਿ ਬਾਬਾ ਬੀਰ ਸਿੰਘ ਨੌਰੰਗਾਵਾਦੀਆ। ਬਾਬਾ ਬੀਰ ਸਿੰਘ ਨੌਰੰਗਾਵਾਦੀਆ ਜਿਨ੍ਹਾਂ ਤੋਂ ਬਾਅਦ, ਜਿਨ੍ਹਾਂ ਦੀ ਗੱਦੀ ਤੋਂ ਬਾਅਦ ਮਹਾਰਾਜ ਸਿੰਘ ਹੁਰੀ ਬੈਠਦੇ ਨੇ, ਰੱਬੋਂ ਦੇ ਮਹਾਰਾਜ ਸਿੰਘ ਹੁਰੀ, ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਿਨ੍ਹਾਂ ਨੂੰ ਜਲਾਵਤਨ ਕੀਤਾ ਜਾਂਦਾ ਹੈ ਸਿੰਘਾਪੁਰ ਦੇ ਵਿੱਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਹੁਕਮਨਾਮੇ ਦੇ ਵਿੱਚ ਇਹਨਾਂ ਦੋਵਾਂ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਨੇ, ਪਹਿਲਾਂ ਇਹਨਾਂ ਦੀ ਕਿਰਪਾ ਭਾਈ ਵੀਰ ਸਿੰਘ 'ਤੇ ਹੋਈ, ਫਿਰ ਮਹਾਰਾਜ ਸਿੰਘ 'ਤੇ ਹੋਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੋਵਾਂ ਮਹਾਂਪੁਰਖਾਂ ਬਾਰੇ ਗੱਲ ਕਰਦੇ ਨੇ। ਵੀਰ ਸਿੰਘ ਇਸ ਕਰਕੇ ਮਹੱਤਵਪੂਰਨ ਨਾਂ ਹੈ, ਜਦੋਂ ਅਸੀਂ ਹਿਸਟਰੀ ਫੋਲਦੇ ਪਏ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ, ਤਾਂ ਸਾਨੂੰ ਉਹ ਸਮਕਾਲ ਵੇਖਣਾ ਪਵੇਗਾ ਕਿ ਉਹ ਸਮਕਾਲ ਕੀ ਆਖਦਾ ਪਿਆ। ਇੱਕ ਸ਼ਬਦ ਬਾਰ ਬਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਫੌਜ ਦੇ ਵਿੱਚੋਂ ਜਦੋਂ ਮੁਦਕੀ ਦੀ ਲੜਾਈ ਤੋਂ ਪਹਿਲਾਂ ਬੰਦੂਕ ਸੁੱਟ ਦਿੱਤੀ, ਆਖਿਆ ਇਹ ਫੌਜਾਂ ਹਾਰਨਗੀਆਂ। ਅਸਲ 'ਚ ਗੱਲ ਇਹ ਹੈ ਕਿ ਮੈਂ ਇਹ ਆਪਣੇ ਅਕੀਦੇ ਨਾਲ ਇਹ ਗੱਲ ਕਹਿੰਦਾ ਵੀ ਕਦੇ ਵੀ ਸਿਪਾਹੀ ਬੰਦੂਕ ਇਸ ਕਰਕੇ ਨਹੀਂ ਸੁੱਟਦਾ ਕਿ ਫੌਜਾਂ ਹਾਰਨਗੀਆਂ ਜਿੱਤਣਗੀਆਂ। ਕਦੇ ਨਹੀਂ ਸੂਰਮਾ ਬੰਦੂਕ ਸੁੱਟਦਾ, ਕਦੇ ਹਥਿਆਰ ਸੂਰਮਾ ਸੁੱਟਦਾ ਨਹੀਂ ਗਾ ਇਸ ਗੱਲ ਨੂੰ ਸੋਚ ਕੇ ਕਿ ਹਾਰ ਹੋਏਗੀ ਜਾਂ ਜਿੱਤ ਹੋਏਗੀ। ਇਸ ਗੱਲ ਨੂੰ ਸੋਚ ਕੇ ਕਦੀ ਨਹੀਂ ਚੀਜ਼ ਜਿਹੜੀ ਹੈ ਫੌਜ ਦੇ ਵਿੱਚੋਂ ਜਾਂ ਨਾ ਕੱਟਿਆ ਜਾਂਦਾ, ਅਤੇ ਨਾ ਕੋਈ ਸੂਰਮਾ ਜਾਂ ਮਰਦ ਇਸ ਤਰ੍ਹਾਂ ਇਹ ਗੱਲ ਕਰਦਾ ਹੀ ਹੈ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਕੰਮ ਕਦੀ ਵੀ ਨਹੀਂ ਸਨ ਕਰ ਸਕਦੇ। ਪਰ ਕਾਰਨ ਕੀ ਕਿ ਸਤਿਗੁਰਾਂ ਨੇ ਬੰਦੂਕ ਸੁੱਟ ਦਿੱਤੀ? ਇਹ ਕਾਰਨ ਤਾਂ ਸਾਨੂੰ ਪਤਾ ਕਰਨਾ ਪਵੇਗਾ ਇਤਿਹਾਸ ਦੀ ਰੋਸ਼ਨੀ 'ਚੋਂ ਕਿ ਹੋਇਆ ਕੀ। ਅਸਲ 'ਚ ਜਿਹੜਾ ਗੱਲ ਸ਼ਾਹ ਮੁਹੰਮਦ ਲਿਖਦਾ ਨਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ, ਜਾਂ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀ ਖਾਲਸੇ ਨੇ ਤੇਗਾਂ ਮਾਰੀਆਂ ਨੇ, ਇਹ ਜਿਹੜੀਆਂ ਦੋ ਗੱਲਾਂ ਨੇ ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ ਕਿ ਕਿਹੜੀ ਸਰਕਾਰ ਦੀ ਗੱਲ ਸ਼ਾਹ ਮੁਹੰਮਦ ਕਰਦਾ ਪਿਆ, ਕਿਹੜੀ ਸਰਕਾਰ ਦਾ ਇਹ ਗੱਲ ਜ਼ਿਕਰ ਕਰਕੇ ਕਹਿੰਦਾ ਕਿ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀ ਖਾਲਸੇ ਨੇ ਤੇਗਾਂ ਮਾਰੀਆਂ ਨੇ, ਜਾਂ ਇੱਕ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਅਦ ਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿਹੜੀ ਹੈ ਉਹ ਇੱਕ ਸਰਕਾਰ ਜਿਹੜੀ ਪਿੱਛੇ ਨਹੀਂ ਸੀ ਹੈਗੀ ਫੌਜ ਦੇ? ਉਦੋਂ ਸਾਨੂੰ ਉਸ ਸੰਦਰਭ ਵਿੱਚ, ਉਸ ਇਤਿਹਾਸ ਦੇ ਵਿੱਚ ਜਾਣਾ ਪੈਂਦਾ ਕਿ ਸਿੱਖ ਰਾਜ ਦੇ ਸਮੇਂ ਕੀ ਹੋਇਆ। ਇਹ ਗੱਲਾਂ ਭਾਵੇਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਇਸ ਤਰ੍ਹਾਂ ਲੱਗਣ ਕਿ ਇਹ ਵਿਸ਼ੇ ਤੋਂ ਨਹੀਂ ਹੈਗੀਆਂ, ਪਰ ਇਹ ਗੱਲਾਂ ਜਾਣਨੀਆਂ ਓਨੀਆਂ ਹੀ ਜ਼ਰੂਰੀ ਨੇ ਜਿੰਨਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਤਿਹਾਸ ਸਾਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਇਹ ਇਤਿਹਾਸ ਦੇ ਨਾਲ ਰਲਦੀਆਂ ਨੇ। ਕਾਛੇ ਪਿੰਡ ਦੇ ਵਿੱਚ ਬਾਬਾ ਬੀਰ ਸਿੰਘ ਨੌਰੰਗਾਵਾਦੀਆ ਨੇ ਆਪਣਾ ਕਮਰਕੱਸਾ ਖੋਲ੍ਹਿਆ ਸੀ, ਇਹ ਗੁਰਮਤਿ ਦਾ ਪ੍ਰਚਾਰ ਕਰਦੇ ਸਨ। ਜਦੋਂ ਕਮਰਕੱਸਾ ਖੋਲ੍ਹਿਆ ਉੱਥੇ ਉਹਨਾਂ ਦਾ ਦਮਦਮਾ, ਉੱਥੇ ਉਹਨਾਂ ਦਾ ਇੱਕ ਗੁਰਦੁਆਰਾ ਜਿਹੜਾ ਸੀ ਉਹ ਬਣਿਆ ਹੋਇਆ ਸੀ, ਥੜਾ ਬਣਿਆ ਹੋਇਆ ਸੀ। ਇਸੇ ਥੜੇ ਦੇ ਨਾਲ ਸਾਡੇ ਇਸ ਨਾਇਕ ਦਾ ਜਿਹੜਾ ਸੰਬੰਧ ਹੈ, ਬਾਬਾ ਜਮੀਤ ਸਿੰਘ ਕਾਨਾ ਕਾਛਾ ਦਾ ਸੰਬੰਧ, ਇਹ ਵੀ ਉਸੇ ਥੜੇ ਦੇ ਨੇੜੇ, ਉੱਥੇ ਬਾਵਾ ਸੰਤ ਜਿਹੜੇ ਨੇ ਉਹ ਬੈਠੇ ਰਹਿੰਦੇ ਨੇ, ਭਗਤੀ ਕਰਦੇ ਨੇ, ਨਾਮ ਦੇ ਰਸ ਦੇ ਵਿੱਚ ਰਹਿੰਦੇ ਨੇ, ਗੁਰਬਾਣੀ ਪੜ੍ਹਦੇ ਨੇ ਉਹਦੇ ਨੇੜੇ ਤੇੜੇ ਹੀ, ਅਤੇ ਇਹ ਵੀ ਉਸੇ ਹੀ ਜਗ੍ਹਾ ਦੇ ਵਿੱਚ ਇਹ ਸਾਡਾ ਨਾਇਕ ਜਿਹੜਾ ਹੈ ਉੱਥੇ ਰਹਿੰਦਾ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਆਣ ਕੇ ਦਰਸ਼ਨ ਦਿੰਦੇ ਨੇ, ਉਦੋਂ ਇਹਨੂੰ ਇਹ ਗੱਲ ਕਹਿੰਦੇ ਨੇ ਕਿ ਹੁਣ ਕਾਛੇ ਤੋਂ ਚਲਾ ਜਾ ਅਤੇ ਕਾਨੇ ਪਹੁੰਚ ਜਾ, ਕਾਨੇ ਗੋਰਿਆਂ ਦੇ ਦਰਾਂ ਮੂਹਰੇ ਜਾ ਕੇ ਬੈਠ ਜਾ। ਕਾਨੇ ਦੇ ਵਿੱਚ ਗੋਰਿਆਂ ਨੇ ਥਾਣਾ ਆਪਣਾ ਖੋਲ੍ਹਿਆ ਸੀ, ਅੰਗਰੇਜ਼ ਨੇ ਥਾਣਾ ਖੋਲ੍ਹਿਆ ਸੀ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਇਸ਼ਾਰਾ ਕੀਤਾ ਬਾਬਾ ਜਮੀਤ ਸਿੰਘ ਕਾਨਾ ਕਾਛਾ ਨੂੰ ਕਿ ਉਹਨਾਂ ਦੇ ਦਰਾਂ ਮੂਹਰੇ ਬੈਠ ਜਾ। ਵੇਖੋ ਇਹ ਕਿਸ ਤਰ੍ਹਾਂ ਦੀ ਜਿਹੜਾ ਸੰਘਰਸ਼ ਹੈ, ਇਹ ਕਿਸ ਤਰ੍ਹਾਂ ਦਾ ਸੰਘਰਸ਼ ਹੈ, ਇਸ ਨੂੰ ਵੇਖਣਾ ਪਵੇਗਾ। ਕਿੰਨਾ ਸ਼ਾਂਤਮਈ ਹੈ, ਕਿੰਨਾ ਸਬਰ ਵਾਲਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਅੰਗਰੇਜ਼ਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਤੁਹਾਡਾ ਮੱਥਾ ਜਿਨ੍ਹਾਂ ਲੋਕਾਂ ਦੇ ਨਾਲ ਲੱਗਿਆ ਉਹ ਇਸ ਤਰ੍ਹਾਂ ਦਾ ਸਬਰ ਰੱਖਣ ਵਾਲੇ ਨੇ। ਬਾਬਾ ਜਮੀਤ ਸਿੰਘ ਕਾਨਾ ਕਾਛਾ 12 ਸਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਇੱਕ ਬਚਨ ਦੇ ਨਾਲ ਉਸ ਥਾਣੇ ਦੇ ਮੂਹਰੇ ਬਿਲਕੁਲ ਸਾਹਮਣੇ 12 ਸਾਲ ਬੈਠੇ ਰਹੇ। ਇਹ ਬੜੀ ਵੱਡੀ ਗੱਲ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇੱਕ ਬਚਨ ਦੇ ਨਾਲ ਉਹਨਾਂ ਆਖਿਆ ਸਾਹਮਣੇ ਬੈਠ ਜਾ ਇਹਨਾਂ ਦੇ, ਇਹਨਾਂ ਨੂੰ ਪਤਾ ਰਹੇ ਇਹ ਜਦੋਂ ਅੰਦਰ ਬਾਹਰ ਇੱਥੋਂ ਨਿਕਲ, ਇਹਨਾਂ ਨੂੰ ਪਤਾ ਰਹੇ ਕਿ ਸਾਡਾ ਮੱਥਾ ਕਿਹਨਾਂ ਦੇ ਨਾਲ ਲੱਗਾ ਹੋਇਆ, ਕਿਹਨਾਂ ਲੋਕਾਂ ਦੇ ਨਾਲ ਸਾਡਾ ਮੱਥਾ ਲੱਗਾ। ਉਹ 12 ਸਾਲ ਬੈਠਾ ਰਿਹਾ। ਉਸ ਤੋਂ ਬਾਅਦ ਉਹਦਾ ਇੱਕ ਚੇਲਾ ਬੂਟਾ ਸਿੰਘ, ਉਹ ਫਿਰ 12 ਸਾਲ ਬੈਠਾ ਰਿਹਾ ਉਸੇ ਜਗ੍ਹਾ ਦੇ ਉੱਤੇ। ਉਹ ਜਗ੍ਹਾ ਜਿਹੜੀ ਸੀ ਉਹ ਪਾਕ ਬਣ ਗਈ ਨਾਮਧਾਰੀਆਂ ਵਾਸਤੇ। ਲੋਕ ਨਾਮਧਾਰੀ ਉੱਥੇ ਆਉਂਦੇ ਨੇ, ਦੀਵਾਨ ਲੱਗਦੇ ਨੇ ਥਾਣੇ ਦੇ ਮੂਹਰੇ, ਬਿਲਕੁਲ ਉਹ ਜਗ੍ਹਾ ਸੀ ਅਤੇ ਉੱਥੇ ਦੀਵਾਨ ਬਣਦੇ ਨੇ, ਸਾਧ ਸੰਗਤ ਆਉਂਦੀ ਹੈ ਅਤੇ ਅੰਗਰੇਜ਼ ਇਹ ਚੀਜ਼ਾਂ ਜਿਹੜੀਆਂ ਹੈ ਵੇਖਦਾ। ਮੇਰੇ ਕਹਿਣ ਤੋਂ ਭਾਵ ਬਾਬਾ ਵੀਰ ਸਿੰਘ ਨਰੰਗਾਬਾਦੀਆ ਦੀ ਗੱਲ ਜਿਹੜੀ ਮੈਂ ਕਰਦਾ ਪਿਆ ਸੀ, ਬਾਬਾ ਵੀਰ ਸਿੰਘ ਨਰੰਗਾਬਾਦੀਆ ਸਿੱਖ ਰਾਜ ਦੇ ਸਮੇਂ ਇੱਕ ਉਹ ਸ਼ਖਸ ਹੈ ਜਿਹਦੀ ਸਿੱਖ ਫੌਜ ਜਿਹੜੀ ਹੈ ਉਹ ਸਤਿਕਾਰ ਕਰਦੀ ਹੈ, ਸਿੱਖ ਫੌਜ ਜਿਹੜਾ ਮਾਣ ਕਰਦੀ ਹੈ ਕਿ ਬਾਬਾ ਵੀਰ ਸਿੰਘ ਜਿਹੜਾ ਮਹਾਂਪੁਰਸ਼ ਹੈ। ਅਤੇ ਉਹਦੇ ਨਾਲ ਵੀ ਜਿੰਨੇ ਸਿੱਖ ਰਾਜ ਦੇ ਵਿੱਚੋਂ ਜਿੰਨੇ ਦਰਦੀ ਲੋਕ ਸਨ, ਜਿਹੜੇ ਟਾਈਮ ਉਸੇ ਬੁਰਛਾਗਰਦੀ ਚੱਲਦੀ ਪਈ ਹੈ ਫੌਜ ਦੇ ਵਿੱਚ, ਉਸ ਸਮੇਂ ਜਿਹੜੇ ਦਰਦੀ ਲੋਕ ਉਸ ਫੌਜ ਦੇ ਵਿੱਚੋਂ ਨਿਕਲੇ ਉਹ ਸਾਰੇ ਦੇ ਸਾਰੇ ਵੀਰ ਸਿੰਘ ਦੇ ਕੋਲ ਆਉਂਦੇ ਨੇ, ਉਹ ਸਾਰੇ ਵੀਰ ਸਿੰਘ ਦੇ ਕੋਲ ਟਿਕਾਣਾ ਕਰਦੇ ਨੇ। ਇਸ ਕਰਕੇ ਇਹਦੇ ਕੋਲ ਜਵਾਨ 1500 1600 ਜਵਾਨ ਹਰ ਟਾਈਮ ਤਿਆਰ ਰਹਿੰਦਾ, ਕੁਛ ਤੋਪਾਂ ਵੀ ਇਹਦੇ ਕੋਲ ਨੇ ਅਤੇ ਕੁਛ ਘੋੜ ਸੈਨਿਕ ਵੀ ਜਿਹੜੇ ਨੇ ਇਹਦੇ ਕੋਲ ਨੇ, ਕੁਛ ਪਿਆਦਾ ਕੁਛ ਘੋੜ ਸੈਨਿਕ ਵੀ ਇਹਦੇ ਕੋਲ ਨੇ। ਬਹੁਤ ਵੱਡੀ ਤਾਕਤ ਹੈ ਸਿੱਖ ਰਾਜ ਦੇ ਸਮੇਂ। ਵੱਡੀਆਂ ਤਾਕਤਾਂ ਦੇ ਵਿੱਚੋਂ ਉਸ ਸਮੇਂ ਜਦੋਂ ਮਹਾਰਾਜਾ ਖੜਕ ਸਿੰਘ ਦੀ ਜਦੋਂ ਆਪਾਂ ਸੁਣਦੇ ਹਾਂ ਕਿ ਮਹਾਰਾਜਾ ਖੜਕ ਸਿੰਘ ਨੂੰ ਧਿਆਨ ਸਿੰਘ ਵੱਲੋਂ ਜਾਂ ਉਸਦੇ ਲੜਕੇ ਨੂੰ ਇਹ ਭਰਮਾ ਕੇ ਖੜਕ ਸਿੰਘ ਦਾ ਕਤਲ ਕੀਤਾ ਜਾਂਦਾ ਅਤੇ ਖੜਕ ਸਿੰਘ ਦਾ ਸੰਸਕਾਰ ਕਰਨ ਵਾਸਤੇ ਜਦੋਂ ਨੌ ਨਿਹਾਲ ਜਾਂਦਾ ਅਤੇ ਉਹਦੇ ਔਰ ਜਦੋਂ ਸੰਸਕਾਰ ਕਰਕੇ ਵਾਪਸ ਮੁੜਦੇ ਨੇ ਅਤੇ ਛੱਤਾ ਜਿਹੜਾ ਹੈ 12 ਦਰੀ ਦਾ ਜਿਹੜੀ ਛੱਤ ਜਿਹੜੀ ਹੈ ਉਹਦੇ ਉੱਤੇ ਡੇਗ ਦਿੱਤੀ ਜਾਂਦੀ ਹੈ, ਉੱਥੇ ਮਹਾਰਾਜਾ ਨੌ ਨਿਹਾਲ ਟਿੱਕਾ ਨੌ ਨਿਹਾਲ ਜਿਹੜਾ ਹੈ ਉਹ ਚੜ੍ਹਾਈ ਕਰਦਾ। ਨੌ ਨਿਹਾਲ ਇਤਿਹਾਸ ਦਾ ਉਹ ਪੁਆਇੰਟ ਹੈ ਸਿੱਖ ਰਾਜ ਦਾ ਜਿਹਦੇ ਵਾਸਤੇ ਇਹ ਗੱਲ ਆਖੀ ਗਈ, ਛੱਤਾ ਡਿੱਗਿਆ ਕਿਸਮਤ ਪੰਜਾਬ ਦੀ ਅਤੇ ਫੱਟਰ ਕਵਰ ਨੌ ਨਿਹਾਲ ਹੋਇਆ। ਉਹ ਛੱਤਾ ਨੌ ਨਿਹਾਲ ਦੇ ਉੱਤੇ ਨਹੀਂ ਡਿੱਗਿਆ, ਉਹ ਪੰਜਾਬ ਦੀ ਕਿਸਮਤ ਦੇ ਉੱਤੇ ਡਿੱਗ ਪਿਆ, ਕਿਉਂਕਿ ਨੌ ਨਿਹਾਲ ਹੀ ਇੱਕ ਇਸ ਤਰ੍ਹਾਂ ਦਾ ਸੈਂਟਰ ਬਿੰਦੂ ਸੀ ਉਸ ਸਿੱਖ ਰਾਜ ਦੇ ਵਿੱਚ, ਜਾਂ ਇਸ ਤਰ੍ਹਾਂ ਦਾ ਵਿਅਕਤੀਤਵ ਵਾਲਾ ਮਨੁੱਖ ਸੀ ਜਿਹੜਾ ਉਸ ਸਾਰੇ ਨੂੰ ਕੰਟਰੋਲ ਕਰ ਸਕਦਾ ਸੀ। ਉਹ ਖਿਲਰੀ ਹੋਈ ਸਾਰੀ ਜਿਹੜੀ ਭਾਣ ਸੀ ਉਸ ਨੂੰ ਕੰਟਰੋਲ ਕਰ ਸਕਦਾ ਸੀ, ਉਸ ਨੂੰ ਸਾਂਭ ਸਕਦਾ ਸੀ, ਹੋਰ ਕੋਈ ਨਹੀਂ ਸੀ ਸਾਂਭ ਸਕਦਾ। ਪਰ ਨੌ ਨਿਹਾਲ ਦਾ ਹਸ਼ਰ ਇਹ ਹੋਇਆ ਕਿ ਉਹਨੂੰ ਤਾਂ ਸੰਸਕਾਰ ਕਰਕੇ ਪਿਤਾ ਦਾ ਆਪਣੇ ਦਾ ਵਾਪਸ ਆਉਂਦਾ ਅਤੇ ਉੱਤੇ ਛੱਤ ਜਿਹੜੀ ਹੈ ਉਹ ਡੇਗ ਦਿੱਤੀ ਜਾਂਦੀ ਹੈ, ਬਰੂਦ ਲਾ ਕੇ ਛੱਤ ਡੇਗ ਦਿੱਤੀ ਜਾਂਦੀ ਹੈ। ਨੌ ਨਿਹਾਲ ਕਤਲ ਹੁੰਦਾ, ਉਸਦੇ ਘਰੋਂ ਸੀ ਨਾਨਕੀ, ਉਹ ਨਾਨਕੀ ਜਿਹੜੀ ਹੈ ਉਹ ਵੀ ਕਤਲ ਹੁੰਦੀ ਹੈ, ਉਸਦੀ ਮਾਂ ਸੀ ਚੰਦ ਕੌਰਾਂ ਉਹ ਵੀ ਕਤਲ ਹੁੰਦੀ ਹੈ ਇਸ ਰਾਜ ਦੇ ਵਿੱਚ। ਸ਼ੇਰ ਸਿੰਘ ਗੱਦੀ ਦੇ ਉੱਤੇ ਬੈਠਦਾ, ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਪਰ ਸ਼ੇਰ ਸਿੰਘ ਨੂੰ ਪਤਾ ਹੈ ਕਿ ਛੱਡੇ ਇਹਨਾਂ ਨੇ ਉਹ ਨਹੀਂ ਅਤੇ ਛੱਡਣਾ ਮੈਨੂੰ ਵੀ ਨਹੀਂ, ਧਿਆਨ ਸਿੰਘ ਹੋਰਾਂ ਨੇ ਛੱਡਣਾ ਮੈਨੂੰ ਵੀ ਨਹੀਂ। ਇਸ ਕਰਕੇ ਸ਼ੇਰ ਸਿੰਘ ਸੰਧਾਂ ਵਾਲੀਆਂ ਸਰਦਾਰਾਂ ਦੇ ਕੋਲੋਂ ਆਪਣਾ ਉਹਨਾਂ ਦੇ ਪੱਖ ਦੇ ਵਿੱਚ ਜਾ ਬਹਿੰਦਾ, ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਮਦਦ ਕਰੋ। ਸੰਧਾਂ ਵਾਲੀਏ ਸਰਦਾਰ ਧਿਆਨ ਸਿੰਘ ਦੇ ਆਖੇ ਲੱਗ ਕੇ ਸ਼ੇਰ ਸਿੰਘ ਨੂੰ ਮਾਰਨ ਵਾਸਤੇ ਵੀ ਆਉਂਦੇ ਨੇ, ਇਹ ਹੁਸ਼ਿਆਰਪੁਰ ਦੀ ਘਟਨਾ ਹੈ। ਉਹਦੇ ਤੰਬੂ ਦੇ ਵਿੱਚ ਜਦੋਂ ਆਉਂਦੇ ਨੇ, ਸ਼ੇਰ ਸਿੰਘ ਗੱਲ ਤੋਂ, ਕਿਉਂਕਿ ਸਿਆਣਾ ਸੀ ਆਖਰ ਮਹਾਰਾਜਾ ਰਣਜੀਤ ਸਿੰਘ ਦਾ ਮੁੰਡਾ ਸੀ, ਉਹਨੂੰ ਪਹਿਲੀ ਗੱਲ ਤੋਂ ਪਤਾ ਲੱਗ ਜਾਂਦਾ ਇਹ ਮੈਨੂੰ ਮਾਰਨ ਆਏ ਨੇ, ਆਪਣੀ ਤਲਵਾਰ ਕੱਢ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਰੱਖ ਕੇ ਇਹ ਗੱਲ ਕਹਿੰਦਾ ਕਿ ਚਾਚਾ ਜੇ ਤੂੰ ਮੈਨੂੰ ਮਾਰਨ ਆਇਆ ਤਾਂ ਮੇਰਾ ਸਿਰ ਹਾਜ਼ਰ ਹੈ, ਤੂੰ ਵੱਢ ਦੇ। ਉਹ ਆਖਣ ਲੱਗਾ ਨਹੀਂ, ਉਹ ਫਿਰ ਕਿੱਥੋਂ ਤਲਵਾਰ ਚੱਲਣੀ ਸੀ। ਲਹਿਣਾ ਸਿੰਘ ਸੰਧਾਂ ਵਾਲੇ ਆਖਣ ਲੱਗਾ ਨਹੀਂ ਮੈਂ ਮਾਰਨ ਨਹੀਂ ਆਇਆ, ਪਰ ਮੈਂ ਤੈਨੂੰ ਸੁਚੇਤ ਕਰਨ ਆਇਆ ਵੀ ਧਿਆਨ ਸਿੰਘ ਨੇ ਤੈਨੂੰ ਮਾਰ ਦੇਣਾ। ਉਹ ਕਹਿੰਦਾ ਵੀ ਜੇ ਧਿਆਨ ਸਿੰਘ ਨੇ ਮਾਰ ਦੇਣਾ ਕੀਤਾ ਕੀ ਜਾਵੇ। ਉਹ ਕਹਿੰਦਾ ਫਿਰ ਧਿਆਨ ਸਿੰਘ ਮਾਰ ਦੇ, ਜਾਂ ਤੂੰ ਉਹਨੂੰ ਮਾਰੇਗਾ ਜਾਂ ਉਹ ਤੈਨੂੰ ਮਾਰੇਗਾ, ਰਾਜਨੀਤੀ ਇਹ ਕਹਿੰਦੀ ਹੈ, ਤੂੰ ਮਾਰ ਦੇ। ਕਹਿੰਦਾ ਫਿਰ ਇਹ ਕੰਮ ਤੂੰ ਕਰ ਦੇ ਲਹਿਣਾ ਸਿੰਘ ਨੂੰ, ਮੈਨੂੰ ਕੀ ਮਿਲੇਗਾ। ਲਹਿਣਾ ਸਿੰਘ ਕਹਿੰਦਾ ਵੇਖੋ ਡਿੱਗੇ ਕਿੱਥੋਂ ਤੱਕ ਨੇ। ਮੈਂ ਇਹ ਗੱਲ ਕਰਨੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੰਦੂਕ ਕਿਉਂ ਸੁੱਟੀ, ਡਿੱਗੇ ਕਿੱਥੋਂ ਤੱਕ। ਕਹਿੰਦਾ ਫਿਰ ਮੈਨੂੰ ਕੀ ਮਿਲੇਗਾ ਲਹਿਣਾ ਸਿੰਘ। ਉਹ ਕਹਿੰਦਾ ਤੈਨੂੰ ਵਜ਼ੀਰੀ ਧਿਆਨ ਸਿੰਘ ਦੀ ਥਾਂ 'ਤੇ ਵਜ਼ੀਰ ਤੂੰ ਪੰਜਾਬ ਦਾ। ਆਂਦਾ ਠੀਕ ਹੈ ਮੈਂ ਮਾਰ ਦਿੰਦਾ। ਇਹ ਉੱਥੋਂ ਤੁਰਦਾ ਧਿਆਨ ਸਿੰਘ ਕੋਲ ਆਉਂਦਾ ਅਤੇ ਧਿਆਨ ਸਿੰਘ ਵੀ ਕੋਈ ਛੋਟੀ ਤਾਕਤ ਨਹੀਂ ਸੀ ਸਿੱਖ ਰਾਜ ਦੀ, ਬੜੀ ਵੱਡੀ ਤਾਕਤ ਸੀ, ਐਡੀ ਵੱਡੀ ਤਾਕਤ ਸੀ ਕਿ ਜੇ ਸਿੱਖ ਰਾਜ ਨੂੰ ਕੋਈ ਸਾਂਭ ਸਕਦਾ ਸੀ, ਇਹ ਗੱਲ ਮਹਾਰਾਜਾ ਰਣਜੀਤ ਸਿੰਘ ਵੀ ਜਾਣਦਾ ਸੀ, ਧਿਆਨ ਸਿੰਘ ਸਾਂਭ ਸਕਦਾ ਸੀ। ਅਤੇ ਇਸੇ ਕਰਕੇ ਧਿਆਨ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਚੜ੍ਹਾਈ ਕਰ ਜਾਂਦਾ ਉਹਦੇ ਸਰੀਰ ਦੇ ਉੱਤੇ ਹੱਥ ਰਖਾ ਕੇ, ਮਾਈ ਪਹਾੜਨ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਘਰਵਾਲੀ ਇੱਕ ਪਹਾੜਨ ਬੀਬੀ ਸੀ, ਮਾਈ ਪਹਾੜਨ ਹੱਥ ਰੱਖ ਕੇ ਕਹਿੰਦੀ ਹੈ ਧਿਆਨ ਸਿੰਘਾ ਕਸਮ ਚੱਕ ਕੇ ਵਫ਼ਾਦਾਰ ਰਵੇਂਗਾ। ਪਰ ਧਿਆਨ ਸਿੰਘ ਵਫ਼ਾਦਾਰ ਤਾਂ ਹੋਵੇ ਨਾ ਜੇ ਉਹਨੂੰ ਇਹ ਉਹਦੇ ਧਿਆਨ 'ਚ ਨਾ ਹੋਵੇ ਕਿ ਮੈਂ ਆਪਣੇ ਪੁੱਤਰ ਹੀਰਾ ਸਿੰਘ ਨੂੰ ਗੱਦੀ 'ਤੇ ਬਿਠਾਉਣਾ। ਹੀਰਾ ਸਿੰਘ ਨਾਲ ਬੜਾ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ ਪੁੱਤਰ ਦੇ ਨਾਲ ਬੱਚੜੀ ਕਹਿ ਕੇ ਉਹਨੂੰ ਸੰਬੋਧਨ ਕਰਦਾ ਸੀ। ਇਸ ਕਰਕੇ ਉਹਨੂੰ ਇਹ ਸੀ ਮੈਂ ਆਪਣੇ ਪੁੱਤਰ ਨੂੰ ਗੱਦੀ 'ਤੇ ਬਿਠਾਉਣਾ। ਉਹ ਆਪਣੇ ਪੁੱਤਰ ਨੂੰ ਗੱਦੀ 'ਤੇ ਬਿਠਾਉਣ ਦੇ ਕਾਰਨ ਜਦੋਂ ਲਹਿਣਾ ਸਿੰਘ ਹੁਰੀ ਧਿਆਨ ਸਿੰਘ ਦੇ ਕੋਲ ਜਾਂਦੇ ਨੇ, ਧਿਆਨ ਸਿੰਘ ਅੱਗੋਂ ਉਹਨਾਂ ਉਹਨੂੰ ਵੀ ਪਤਾ ਲੱਗ ਜਾਂਦਾ ਇਹ ਮਾਰਨਗੇ ਮੈਨੂੰ। ਸੰਧਾਵਾਲੀਏ ਵੱਡੇ ਬੰਦੇ ਸਨ, ਉਹਨਾਂ ਕੋਲ ਸੈਨਿਕ ਵੀ ਹੈਗੇ ਸਨ, ਤਾਕਤਾਂ ਵੀ ਹੈਗੀਆਂ ਸਨ, ਉਹਨੂੰ ਪਤਾ ਸੀ ਇਹ ਮੈਨੂੰ ਮਾਰਨਗੇ। ਆਖਣ ਲੱਗਾ ਤੈਨੂੰ ਉਹਨੇ ਇਸ ਗੱਲਾਂ 'ਤੇ ਪਰਮਾਲਿਆ ਕਿ ਤੁਹਾਨੂੰ ਪਹਿਲਾਂ ਕੈਦ ਕੀਤਾ ਸ਼ੇਰ ਸਿੰਘ ਨੇ, ਛੱਡਣਾ ਤੁਹਾਨੂੰ ਸ਼ੇਰ ਸਿੰਘ ਨੇ, ਮੈਨੂੰ ਕਤਲ ਕਰ ਦਿਓ, ਮੈਂ ਕਤਲ ਹੋਣ ਵਾਸਤੇ ਤਿਆਰ ਹਾਂ, ਪਰ ਛੱਡਣਾ ਤੁਹਾਨੂੰ ਸ਼ੇਰ ਸਿੰਘ ਨੇ ਨਹੀਂ, ਫਿਰ ਵੀ ਮਰਵਾ ਦੇਣਾ। ਪਰ ਜੇ ਤੁਸੀਂ ਮੇਰੀ ਗੱਲ ਮੰਨੋ, ਸ਼ੇਰ ਸਿੰਘ ਨੂੰ ਮਾਰੋ, ਮੈਂ ਵਜ਼ੀਰ ਨਹੀਂ ਬਣਦਾ, ਮੈਂ ਚਲਾ ਜਾਵਾਂਗਾ ਜੰਮੂ ਕਸ਼ਮੀਰ, ਉੱਧਰਲੀ ਰਿਆਸਤ ਜਿਹੜੀ ਹੈ ਉਹ ਗੁਲਾਬ ਸਿੰਘ ਨੂੰ ਦਿੱਤੀ ਹੋਈ ਸੀ, ਵੀ ਉੱਧਰ ਮੈਂ ਰਿਆਸਤ ਜਿਹੜੀ ਹੈ ਉਹ ਮੈਨੂੰ ਸਾਂਭ ਦਿਓ, ਮੈਂ ਚਲਾ ਜਾਵਾਂਗਾ, ਇਹ ਪੰਜਾਬ ਛੱਡ ਜਾਵਾਂਗਾ, ਤੁਸੀਂ ਇਹ ਪੰਜਾਬ ਜਿਹੜਾ ਇਹ ਸਾਂਭੋ, ਮੈਂ ਵਜ਼ੀਰੀ ਨਹੀਂ ਕਰਦਾ, ਤੁਸੀਂ ਸ਼ੇਰ ਸਿੰਘ ਨੂੰ ਮਾਰੋ, ਦਲੀਪ ਸਿੰਘ ਨੂੰ ਗੱਦੀ 'ਤੇ ਪਾਓ, ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ, ਅਤੇ ਜਦੋਂ ਵਜ਼ੀਰ ਤੂੰ ਬਣ ਗਿਆ ਮਤਲਬ ਰਾਜਾ ਤੂੰ ਬਣ ਗਿਆ, ਦਲੀਪ ਸਿੰਘ ਨਾਬਾਲਕ ਹੈ, ਇਹ ਵਿਉਂਤ ਬਣ ਜਾਂਦੀ ਹੈ। ਫਿਰ ਸ਼ੇਰ ਸਿੰਘ ਮਾਰਿਆ ਜਾਂਦਾ ਲਹਿਣਾ ਸਿੰਘ ਹੋਰਾਂ ਤੋਂ, ਜਦੋਂ ਸ਼ੇਰ ਸਿੰਘ ਮਾਰਿਆ ਜਾਂਦਾ, ਵੇਖੋ ਕਿੱਥੋਂ ਤੱਕ ਜਿਹੜੀਆਂ ਗੱਲਾਂ ਨੇ ਉਹ ਲੰਘਦੀਆਂ ਨੇ। ਸ਼ੇਰ ਸਿੰਘ ਮਾਰ ਕੇ ਲਹਿਣਾ ਸਿੰਘ, ਅਜੀਤ ਸਿੰਘ, ਕੇਰ ਸਿੰਘ, ਸੰਧਾਵਾਲੀਏ ਸਰਦਾਰ ਜਦੋਂ ਕਿਲ੍ਹੇ ਵੱਲ ਨੂੰ ਆਉਂਦੇ ਨੇ, ਅਤੇ ਰਸਤੇ ਦੇ ਵਿੱਚ ਸ਼ੇਰ ਸਿੰਘ ਦਾ 8 ਸਾਲਾਂ ਦਾ ਪੁੱਤਰ ਪ੍ਰਤਾਪ ਸਿੰਘ ਮਿਲ ਪੈਂਦਾ, 8 ਸਾਲਾਂ ਦਾ ਸੀ ਸਿਰਫ ਪ੍ਰਤਾਪ ਸਿੰਘ, ਟਿੱਕਾ ਪ੍ਰਤਾਪ ਸਿੰਘ, ਅਤੇ ਲਹਿਣਾ ਸਿੰਘ ਇਹ ਕਹਿੰਦਾ ਚਲੋ ਇਹਨੂੰ ਵੀ ਨਾਲ ਹੀ ਪਿਓ ਦੇ ਤੋਰੋ, ਉਹਦਾ ਸਿਰ ਵੀ ਵੱਢ ਲਿਆ ਜਾਂਦਾ। ਦੋਵਾਂ ਪਿਓ ਪੁੱਤਰਾਂ ਦੇ ਸਿਰ ਜਿਹੜੇ ਨੇ ਉਹ ਕਿਲ੍ਹੇ ਦੇ ਵਿੱਚ ਲਿਆਂਦੇ ਜਾਂਦੇ ਨੇ, ਪਿਓ ਪੁੱਤਰਾਂ ਦੇ ਜਦੋਂ ਕਿਲ੍ਹੇ ਦੇ ਵਿੱਚ ਲਿਆਂਦੇ ਜਾਂਦੇ ਨੇ, ਉੱਥੇ ਆਣ ਕੇ ਗੁਰਮੁਖ ਸਿੰਘ ਦੇ ਰਾਹੀਂ ਤਿਲਕ ਲਵਾ ਕੇ ਦਲੀਪ ਸਿੰਘ ਨੂੰ ਇੱਕ ਵਾਰੀ ਮਹਾਰਾਜਾ ਬਣਾਇਆ ਜਾਂਦਾ, ਅਤੇ ਲਹਿਣਾ ਸਿੰਘ ਜਿਹੜਾ ਉਹ ਵਜ਼ੀਰ ਬਣ ਜਾਂਦਾ। ਜਦੋਂ ਲਹਿਣਾ ਸਿੰਘ ਵਜ਼ੀਰ ਦਾ ਪਤਾ ਲੱਗਦਾ ਹੀਰਾ ਸਿੰਘ ਨੂੰ, ਧਿਆਨ ਸਿੰਘ ਦੇ ਪੁੱਤਰ ਨੂੰ ਵੀ ਆਹ ਹੋ ਗਿਆ, ਉਹ ਫੌਜ ਨੂੰ ਕਹਿੰਦਾ ਕਿ ਇਹ ਕਿਸ ਤਰ੍ਹਾਂ ਹੋ ਗਿਆ, ਇਹਨਾਂ ਨੇ ਸ਼ੇਰ ਸਿੰਘ ਮਾਰ ਦਿੱਤਾ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਾਰ ਦਿੱਤਾ, ਤੁਸੀਂ ਇੱਥੇ ਚੁੱਪ ਕਰਕੇ ਬੈਠੇ ਹੋ। ਜਿੰਨੀ ਖਾਲਸਾ ਫੌਜ ਸੀ ਉਹ ਸਾਰੀ ਦੀ ਸਾਰੀ ਲਹਿਣਾ ਸਿੰਘ ਦੇ ਖਿਲਾਫ ਕਿਲ੍ਹੇ ਦੇ ਉੱਤੇ ਹਮਲਾ ਕਰਦੀ ਹੈ। ਲਹਿਣਾ ਸਿੰਘ ਮਾਰ ਲਿਆ ਜਾਂਦਾ ਉੱਥੇ, ਉੱਥੇ ਲਹਿਣਾ ਸਿੰਘ ਮਰਦਾ, ਉੱਥੇ ਅਜੀਤ ਸਿੰਘ ਮਰਦਾ। ਇਹਨਾਂ ਦਾ ਇੱਕ ਭਰਾ ਅਤਰ ਸਿੰਘ ਜਿਹੜਾ ਸੀ ਉਹ ਉਸ ਸਮੇਂ ਉੱਥੇ ਨਹੀਂ ਸੀ ਹੈਗਾ, ਅਤਰ ਸਿੰਘ ਜਿਹੜਾ ਸੀ ਉਹ ਥਾਨੇਸਰ ਬੈਠਾ ਸੀ। ਅਤਰ ਸਿੰਘ ਨੂੰ ਇਸ ਗੱਲ ਦਾ ਸਾਰਾ ਪਤਾ ਲੱਗਦਾ, ਪਤਾ ਹੀਰਾ ਸਿੰਘ ਨੂੰ ਵੀ ਹੈਗਾ ਕਿ ਅਸੀਂ ਜਿਹੜਾ ਕੰਮ ਕੀਤਾ, ਜਿਹੜਾ ਕੰਮ ਅਸੀਂ ਕੀਤਾ ਉਹਦੇ ਵਿੱਚ ਅਤਰ ਸਿੰਘ ਚੁੱਪ ਕਰਕੇ ਨਹੀਂ ਬੈਠੇਗਾ, ਆਪਣੇ ਭਤੀਜੇ ਅਤੇ ਭਰਾਵਾਂ ਦਾ ਬਦਲਾ ਲੈਣ ਵਾਸਤੇ ਜ਼ਰੂਰ ਆਵੇਗਾ। ਇਸ ਬਦਲੇ ਨੂੰ ਰੋਕਣ ਵਾਸਤੇ ਹੀਰਾ ਸਿੰਘ ਜਿਹੜਾ ਹੈ ਉਹ ਫੌਜ ਨੂੰ ਵਰਤ ਕੇ, ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਮੁੰਡੇ ਸਿਆਲਕੋਟ ਵਿੱਚ ਬੈਠੇ ਨੇ, ਇੱਕ ਦਾ ਨਾਂ ਹੈ ਪਸ਼ੌਰਾ ਸਿੰਘ, ਇੱਕ ਦਾ ਨਾਂ ਹੈ ਕਸ਼ਮੀਰਾ ਸਿੰਘ। 7 ਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਦੇ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਦੋ ਦੇ ਨਾਮ ਤੁਸੀਂ ਜਾਣਦੇ ਹੋ, ਖੜਕ ਸਿੰਘ ਅਤੇ ਸ਼ੇਰ ਸਿੰਘ, ਮੁਲਤਾਨਾ ਸਿੰਘ ਅਤੇ ਸਭ ਤੋਂ ਛੋਟਾ ਦਲੀਪ ਸਿੰਘ। ਪਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਸਿਆਲਕੋਟ ਦੀ ਜਗੀਰ ਸਾਂਭਦੇ ਸਨ। ਇਹਨਾਂ ਦੋਵਾਂ ਨੇ ਬਗਾਵਤ ਕਰ ਦਿੱਤੀ ਹੀਰਾ ਸਿੰਘ ਦੇ ਖਿਲਾਫ ਕਿ ਇਹਨਾਂ ਨੇ ਸਾਡਾ ਜਿਹੜਾ ਹੈ ਉਹ ਸਾਡੇ ਪਰਿਵਾਰ ਦਾ ਕਤਲ ਕੀਤਾ। ਜਦੋਂ ਇਹਨਾਂ ਨੇ ਬਗਾਵਤ ਕੀਤੀ, ਗੁਲਾਬ ਸਿੰਘ ਨੂੰ ਫੌਜ ਦੇ ਕੇ ਉੱਥੇ ਭੇਜ ਦਿੱਤਾ, ਉੱਥੇ ਵੱਡੀ ਫੌਜ ਨਹੀਂ ਸੀ ਹੈਗੀ ਉਹਨਾਂ ਦੇ ਕੋਲ ਸਿਆਲਕੋਟ ਦੇ ਵਿੱਚ, ਉਹਨੂੰ ਘੇਰਾ ਪਾ ਲਿਆ। ਪਿੱਛੇ ਫੌਜ ਨੂੰ ਪਤਾ ਲੱਗ ਜਾਂਦਾ ਕਿ ਹੀਰਾ ਸਿੰਘ ਕਸ਼ਮੀਰਾ ਸਿੰਘ ਅਤੇ ਪਸ਼ੌਰਾ ਸਿੰਘ ਨੂੰ ਮਰਾਉਣ ਲੱਗਾ। ਇਸ ਗੱਲ ਨੂੰ ਸੁਣ ਕੇ ਫੌਜ ਜਿਹੜੀ ਹੈ ਉਹ ਹੀਰਾ ਸਿੰਘ ਦੇ ਖਿਲਾਫ ਹੋ ਕੇ ਹੀਰਾ ਸਿੰਘ ਦਾ ਘਰ ਘੇਰ ਲੈਂਦੀ ਹੈ। ਜਦੋਂ ਹੀਰਾ ਸਿੰਘ ਦਾ ਘਰ ਘੇਰਿਆ ਜਾਂਦਾ ਫੌਜ ਦੇ ਵੱਲੋਂ, ਹੁਣ ਤੁਸੀਂ ਇਸ ਸਾਰੀ ਮੇਰਾ ਕਹਿਣ ਤੋਂ ਭਾਵ ਇਹ ਚੱਲ ਕੀ ਰਿਹਾ, ਫੌਜ ਦੇ ਉੱਤੇ ਕੋਈ ਵੀ ਕੰਡਾ ਨਹੀਂ ਹੈਗਾ। ਫੌਜ ਨਾ ਹੀਰਾ ਸਿੰਘ ਦੀ ਹੈ, ਨਾ ਲਹਿਣਾ ਸਿੰਘ ਦੀ ਹੈ, ਨਾ ਧਿਆਨ ਸਿੰਘ ਦੀ ਹੈ, ਫੌਜ ਕਿਸੇ ਦੀ ਵੀ ਨਹੀਂ ਹੈਗੀ। ਫੌਜ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਅਤੇ ਜਿਹੜੀਆਂ ਫੌਜਾਂ ਸੁਤੰਤਰ ਹੋਣ, ਜਿਹੜੀਆਂ ਫੌਜਾਂ ਦੇ ਉੱਤੇ ਕੋਈ ਕੰਡਾ ਨਾ ਹੋਵੇ, ਜਿਨ੍ਹਾਂ ਦਾ ਕੋਈ ਮੁਖੀ ਨਾ ਹੋਵੇ, ਉਹ ਫੌਜਾਂ ਫੌਜਾਂ ਨਹੀਂ ਹੁੰਦੀਆਂ, ਉਹ ਸਿਰਫ ਇੱਕ ਭੀੜ ਹੁੰਦੀ ਹੈ। ਉਹ ਭੀੜ ਜਿਹਦਾ ਦਿਮਾਗ ਨਹੀਂ ਹੁੰਦਾ, ਸ਼ਸਤਰਬੱਧ ਹੋਵੇਗੀ, ਉਹ ਭੀੜ ਕਿਸੇ ਦਾ ਵੀ ਨੁਕਸਾਨ ਕਰ ਸਕਦੀ ਹੈ। ਉਹ ਫੌਜ ਰਹੀ ਨਹੀਂ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੰਦੂਕ ਇਸ ਕਰਕੇ ਸੁੱਟੀ, ਇਸ ਕਰਕੇ ਨਹੀਂ ਕਿ ਹਾਰ ਹੋਣੀ ਹੈ ਜਿੱਤ ਹੋਣੀ ਹੈ, ਉਹ ਫੌਜ ਹੀ ਨਹੀਂ ਸੀ ਰਹੀ। ਉਹਨੂੰ ਕਦੀ ਹੀਰਾ ਸਿੰਘ ਵਰਤਦਾ ਪਿਆ, ਉਹਨੂੰ ਕਦੀ ਲਹਿਣਾ ਸਿੰਘ ਸੰਧਾਵਾਲੀਆ ਵਰਤਦਾ ਪਿਆ। ਉਸੇ ਫੌਜ ਨੂੰ ਬਾਅਦ ਦੇ ਵਿੱਚ ਜਦੋਂ ਉਹ ਉੱਥੋਂ ਨਿਕਲ ਜਾਂਦੇ ਨੇ, ਇਹ ਬੀਰ ਸਿੰਘ ਦੇ ਕੋਲ ਆ ਜਾਂਦੇ ਨੇ, ਕਸ਼ਮੀਰਾ ਸਿੰਘ ਅਤੇ ਪਸ਼ੌਰਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਇਹ ਬਾਬਾ ਬੀਰ ਸਿੰਘ ਨਰੰਗਾਬਾਦੀਆ ਦੇ ਕੋਲ ਆ ਜਾਂਦੇ ਨੇ, ਬਾਬੇ ਦੇ ਕੋਲ ਆ ਜਾਂਦੇ ਨੇ, ਨਾਲ ਆ ਜਾਂਦਾ ਅਤਰ ਸਿੰਘ ਥਨਾਇਸਰ ਤੋਂ ਉੱਠ ਕੇ। ਇਹਨਾਂ ਦੇ ਨਾਲ ਵੀ ਬੰਦੇ ਨੇ, ਹੁਣ ਬੀਰ ਸਿੰਘ ਦੇ ਕੋਲ ਜਿੰਨੇ ਕੁ ਸੈਨਿਕ ਹੈਗੇ ਨੇ, ਹੀਰਾ ਸਿੰਘ ਇਹ ਗੱਲ ਜਾਣਦਾ ਕਿ ਜਿਸ ਦਿਨ ਬੀਰ ਸਿੰਘ ਹਮਲਾ ਕਰੇਗਾ ਜਾਂ ਜਿਸ ਦਿਨ ਬੀਰ ਸਿੰਘ ਲੜਨ ਵਾਸਤੇ ਆਵੇਗਾ ਉਹਨੂੰ ਰੋਕਣਾ ਔਖਾ ਹੈ, ਕਿਉਂਕਿ ਫੌਜ ਦੇ ਬਹੁਤੇ ਸਰਦਾਰ ਬਹੁਤੇ ਸਿੱਖ ਜਿਹੜੇ ਨੇ ਉਹਦਾ ਸਾਥ ਦੇਣਗੇ। ਇਸ ਕਰਕੇ ਉਹਨੇ ਰੋਕਣ ਦਾ ਵਿਉਂ ਸੋਚੀ, ਉਹਨੇ ਮਜੀਠੀਏ ਸਰਦਾਰਾਂ ਨੂੰ ਨਾਲ ਰਲਾਇਆ, ਉਹਨਾਂ ਨੂੰ ਆਖਿਆ ਵੀ ਘੇਰਾ ਪਾਓ, ਬੀਰ ਸਿੰਘ ਨੂੰ ਘੇਰਾ ਪਾਓ। ਬੀਰ ਸਿੰਘ ਨੂੰ ਘੇਰਾ ਪਾਇਆ ਜਾਂਦਾ। ਜਦੋਂ ਬੀਰ ਸਿੰਘ ਨੂੰ ਘੇਰਾ ਪਾਇਆ ਜਾਂਦਾ ਤਾਂ ਬੰਦੇ ਇਹਦੇ ਕੋਲ ਵੀ ਬੈਠੇ ਸਨ, ਅਤਰ ਸਿੰਘ ਬੈਠਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਦੋਵਾਂ ਪੁੱਤਰਾਂ ਦੇ ਵਿੱਚੋਂ ਇੱਕ ਕਸ਼ਮੀਰਾ ਸਿੰਘ ਜਿਹੜਾ ਉਹ ਚਲਾ ਜਾਂਦਾ, ਪਰ ਪਸ਼ੌਰਾ ਸਿੰਘ ਉੱਥੇ ਹੀ ਹੈ। ਬੰਦੇ ਬੈਠੇ ਨੇ, ਬੰਦਿਆਂ ਨੇ ਆਖਿਆ ਜੀ ਹੁਕਮ ਦਿਓ, ਫੌਜ ਆ ਗਈ ਹੈ, ਮੁਕਾਬਲਾ ਕਰਾਂਗੇ। ਇਹਨਾਂ ਕੋਲ ਤੋਪਾਂ ਵੀ ਹੈਗੀਆਂ ਸਨ, ਸੈਨਿਕ ਵੀ ਹੈਗੇ ਸਨ, ਪਰ ਇਹ ਸਾਧੂ ਸੀ ਬੀਰ ਸਿੰਘ। ਇਹ ਆਖਣ ਲੱਗਾ ਨਹੀਂ, ਜੇ ਉਹ ਇਸ ਤਰ੍ਹਾਂ ਦੇ ਹੋ ਗਏ ਨੇ ਆਪਾਂ ਕਿਉਂ ਇਸ ਤਰ੍ਹਾਂ ਕਰੀਏ, ਜੇ ਉਹ ਭਰਾ ਮਾਰਨ 'ਤੇ ਆ ਗਏ ਨੇ ਆਪਾਂ ਭਰਾ ਨਾ ਮਾਰੀਏ, ਆਪਾਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਯਾਦ ਕਰੀਏ, ਆਪਾਂ ਭਰਾਵਾਂ ਨਾਲ ਇਹ ਖਾਨਾ ਜੰਗੀ ਚੰਗੀ ਨਹੀਂ। ਜਿਹਨੇ ਇੱਥੇ ਰਹਿਣਾ ਉਹ ਸ਼ਾਂਤਮਈ ਰਹੇ, ਜਿਹਨੇ ਨਹੀਂ ਸ਼ਾਂਤਮਈ ਰਹਿਣਾ, ਜਿਹੜਾ ਸ਼ਾਂਤਮਈ ਨਹੀਂ ਰਹਿ ਸਕਦਾ ਉਹ ਇਸ ਡੇਰੇ ਦੇ ਵਿੱਚੋਂ ਚਲਾ ਜਾਵੇ। ਉਹ ਬਾਬਾ ਬੀਰ ਸਿੰਘ ਜਿਹੜਾ ਸੀ ਉਹ ਸਥਿਰ ਹੋ ਗਿਆ ਵੀ ਮੈਂ ਲੜਨਾ ਨਹੀਂ। ਉਹਦੇ ਨਾਲ ਲੜਨ ਕਰਕੇ ਇਹ ਨਹੀਂ ਕਿ ਹੀਰਾ ਸਿੰਘ ਨੇ ਉਹਨੂੰ ਛੱਡ ਦਿੱਤਾ, ਤੋਪ ਦਾ ਫਾਇਰ ਕਰਕੇ ਤੋਪ ਦੇ ਗੋਲੇ ਦੇ ਨਾਲ ਬਾਬਾ ਬੀਰ ਸਿੰਘ ਜਿਹੜਾ ਹੈ ਉਹ ਚੜ੍ਹਾਈ ਕਰਦਾ, ਸ਼ਹੀਦ ਹੁੰਦਾ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਜਿਹੜਾ ਪਸ਼ੌਰਾ ਸਿੰਘ ਹੈ ਉਹ ਵੀ ਸ਼ਹੀਦ ਹੁੰਦਾ, ਇੱਥੇ ਹੀ ਅਤਰ ਸਿੰਘ ਜਿਹੜਾ ਹੈ ਉਹ ਸ਼ਹੀਦ ਹੁੰਦਾ। ਭਾਵ ਇੱਥੇ ਕਿੰਨੇ ਹੀ ਸਿੱਖ ਸਰਦਾਰ ਜਿਹੜੇ ਨੇ ਉਹ ਫੌਜ ਵੱਲੋਂ ਹੀ ਮਾਰੇ ਜਾਂਦੇ ਨੇ, ਉਹੀ ਫੌਜ ਬਾਅਦ 'ਚੋਂ ਹੀਰਾ ਸਿੰਘ ਨੂੰ ਭਜਾਉਂਦੀ ਹੈ। ਜਿਹੜੀ ਫੌਜ ਬੀਰ ਸਿੰਘ ਨੂੰ ਲੈ ਕੇ ਮਾਰਨ ਵਾਸਤੇ ਆਈ ਹੈ, ਹੀਰਾ ਸਿੰਘ ਦੇ ਆਖੇ ਆਈ ਹੋਈ ਹੈ, ਤੁਸੀਂ ਹਿਸਾਬ ਲਾ ਸਕੋਗੇ ਉਹ ਫੌਜ ਦਾ ਕੀ ਦਿਮਾਗ ਹੋਵੇਗਾ, ਉਸ ਭੀੜ ਦਾ ਕੀ ਦਿਮਾਗ ਹੋਵੇਗਾ। ਜਦੋਂ ਉਹ ਵਾਪਸ ਮੁੜਦੀ ਹੈ ਤਾਂ ਮਹਾਰਾਣੀ ਜਿੰਦ ਕੌਰਾਂ ਦੇ ਭਰਾ ਜਵਾਹਰ ਸਿੰਘ ਨੂੰ ਇਹੀ ਫੌਜ ਮਾਰਦੀ ਹੈ, ਕਿਉਂਕਿ ਫੌਜ ਦੇ ਵਿੱਚ ਵਾਰ ਵਾਰ ਇਹ ਸ਼ਬਦ ਦੁਹਰਾਏ ਗਏ ਹੀਰਾ ਸਿੰਘ ਵੱਲੋਂ, ਧਿਆਨ ਸਿੰਘ ਵੱਲੋਂ, ਕਿ ਸੰਧਾ ਵਾਲੀਏ ਸਰਦਾਰ ਅੰਗਰੇਜ਼ਾਂ ਨਾਲ ਮਿਲ ਗਏ ਨੇ, ਸੰਧਾ ਵਾਲੀਏ ਸਰਦਾਰ ਅੰਗਰੇਜ਼ਾਂ ਨਾਲ ਮਿਲ ਗਏ ਨੇ, ਉਹ ਵਾਰ ਵਾਰ ਇਹ ਗੱਲ ਕਹਿੰਦਾ। ਬਾਅਦ ਦੇ ਵਿੱਚ ਇਹੀ ਗੱਲ ਜਿਹੜੀ ਹੈ, ਇਹੀ ਬਲੇਮ ਜਿਹੜਾ ਮਹਾਰਾਣੀ ਜਿੰਦ ਕੌਰਾਂ ਦੇ ਭਰਾ ਜਵਾਹਰ ਸਿੰਘ ਦੇ ਗੱਲ ਮੰਡਿਆ ਜਾਂਦਾ ਕਿ ਉਹ ਵੀ ਅੰਗਰੇਜ਼ਾਂ ਦੇ ਨਾਲ ਮਿਲ ਗਿਆ। ਉਹਨੂੰ ਵਿਚਾਰੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਫੌਜ ਜਿਹੜੀ ਹੈ ਉਹਦੇ ਵਿੱਚ ਪਹਿਲਾਂ ਹੀ ਇਹ ਅਫਵਾਹ ਫੈਲੀ ਹੋਈ ਹੈ ਕਿ ਉਹ ਮਿਲਿਆ ਹੋਇਆ। ਉਹ ਤਾਂ ਸੁਭਾਵਿਕ ਗੱਲ ਕਰਦਾ ਕਿ ਦਲੀਪ ਸਿੰਘ ਨੂੰ ਜੇ ਤੁਸੀਂ ਗੱਦੀ ਦੇ ਉੱਤੇ ਨਹੀਂ ਬਿਠਾਵੋਗੇ ਤਾਂ ਅੰਗਰੇਜ਼ ਜਿਹੜੇ ਨੇ ਉਹ ਸਾਡਾ ਪੱਖ ਲੈਣਗੇ ਫਿਰ ਗੱਦੀ 'ਤੇ। ਉਹਦੇ ਇੰਨੇ ਕਹਿਣ ਦੇ ਉੱਤੇ ਫੌਜ ਜਿਹੜੀ ਹੈ ਉਹਨੂੰ ਵੀ ਕਤਲ ਕਰ ਦਿੰਦੀ ਹੈ। ਜਿਹੜੀ ਸ਼ਾਹ ਮੁਹੰਮਦ ਕਹਿੰਦਾ ਨਾ ਕਿ ਮਹਾਰਾਣੀ ਜਿੰਦਾਂ ਨੇ ਬਦਲਾ ਲਿਆ, ਫੌਜ ਤਾਂ ਭੇਜੀ ਹੈ ਉੱਧਰ ਲੜਨ ਵਾਸਤੇ। ਇਹ ਗੱਲ ਭਾਵੇਂ ਉਸ ਸਮੇਂ ਹੋ ਸਕਦਾ ਅਫਵਾਹਾਂ ਦੇ ਰੂਪ ਦੇ ਵਿੱਚ ਚੱਲਦੀ ਹੋਵੇ, ਪਰ ਜਦੋਂ ਅਸੀਂ ਇਸ ਸਾਰੇ ਸੰਦਰਭ ਨੂੰ ਵੇਖਦੇ ਹਾਂ ਫਿਰ ਸਾਨੂੰ ਇਹ ਸਪਸ਼ਟ ਹੋ ਜਾਂਦਾ ਕਿ ਫੌਜ ਦੇ ਉੱਤੇ ਕੁੰਡਾ ਹੀ ਕਿਸੇ ਦਾ ਨਹੀਂ, ਫੌਜ ਕਿਸੇ ਦੇ ਉਹ ਜਿਹੜੀ ਹੈ ਅਧੀਨ ਨਹੀਂ, ਫੌਜ ਆਪਣੀਆਂ ਮਨਮਰਜ਼ੀਆਂ ਕਰਦੀ ਪਈ ਹੈ। ਅਤੇ ਫੌਜ ਨੂੰ ਜਦੋਂ ਭੀੜ ਬਣ ਜਾਏ, ਜਦੋਂ ਫੌਜ ਨਾ ਰਵੇ ਭੀੜ ਬਣ ਜਾਏ, ਫਿਰ ਉਹਨੂੰ ਵਰਤਿਆ ਜਾਂਦਾ। ਜਦੋਂ ਇਹ ਵਰਤਾਵਾ ਚੱਲਦਾ ਪਿਆ, ਕਦੀ ਕੋਈ ਵਰਤ ਰਿਹਾ ਕਦੀ ਕੋਈ ਵਰਤ ਰਿਹਾ, ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਕਰਕੇ ਉਹ ਜਿਹੜੀ ਬੰਦੂਕ ਹੈ ਸੁੱਟਦੇ ਨੇ ਕਿਉਂਕਿ ਇਹ ਫੌਜ ਨਹੀਂ ਹੈਗੀ, ਇਹ ਸਿਰਫ ਕੁਛ ਲੋਕਾਂ ਦੀ, ਹਥਿਆਰਬੰਦ ਲੋਕਾਂ ਦਾ ਇੱਕ ਗਰੁੱਪ ਹੈ ਜਾਂ ਇਹ ਲੋਕ ਨੇ ਜਿਹੜੇ ਜਿਨ੍ਹਾਂ 'ਚ ਕੋਈ ਦਿਮਾਗ ਨਹੀਂ, ਕੋਈ ਸੇਧ ਨਹੀਂ, ਕੋਈ ਇਹਨਾਂ ਦਾ ਜਿਹੜਾ ਇਹਨਾਂ ਨੂੰ ਕਾਬੂ ਕਰਨ ਵਾਲਾ ਨਹੀਂ, ਸਿਰਫ ਇਹਨਾਂ ਨੂੰ ਕੋਈ ਇਹ ਕਮਾਂਡ ਵੀ ਇਹਨਾਂ ਨੂੰ ਨਹੀਂ ਦੇ ਰਿਹਾ। ਕਦੀ ਲਾਲ ਸਿੰਘ ਹੁਰੀ ਭੇਜ ਦਿੰਦੇ ਨੇ ਕਿ ਪਾਰ ਜਾ ਕੇ ਲੜੋ, ਕਦੇ ਤੇਜਾ ਸਿੰਘ ਹੁਰੀ ਭੇਜ ਦਿੰਦੇ ਨੇ, ਅਤੇ ਕਦੇ ਉਹੀ ਫੌਜ ਜਿਹੜੀ ਹੀਰਾ ਸਿੰਘ ਦੇ ਵਾਸਤੇ ਲੜਦੀ, ਕਦੀ ਹੀਰਾ ਸਿੰਘ ਨੂੰ ਉਹੀ ਫੌਜ ਜਿਹੜੀ ਹੈ ਉਹ ਮਾਰਦੀ। ਇਹ ਹਾਲਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਬੰਦੂਕ ਸੁੱਟਣਾ ਇਸ ਕਰਕੇ ਹੈ ਕਿ ਸਤਿਗੁਰੂ ਜੀ ਵੇਖਦੇ ਪਏ ਨੇ, ਕਿਉਂਕਿ ਇਹ ਸਾਰਾ ਜਿਹੜਾ ਸੀਨ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈ ਉਹ ਵਰਤਦਾ। ਮੇਰੇ ਇਹ ਅਰਜ਼ ਕਰਨ ਤੋਂ ਜਾਂ ਇਹ ਗੱਲ ਦੱਸਣ ਤੋਂ ਭਾਵ ਸਿਰਫ ਇਹ ਸੀ ਕਿ ਕਈ ਵਾਰ ਇਸ ਗੱਲ ਦੇ ਉੱਤੇ ਅਸੀਂ ਟਪਲਾ ਖਾਂਦੇ ਹਾਂ ਕਿ ਸਤਿਗੁਰਾਂ ਨੇ ਬੰਦੂਕ ਕਿਉਂ ਸੁੱਟੀ। ਕਈ ਵਾਰ ਕੋਈ ਕੁਸ਼ਚਨ ਇਹ ਕਾਊਂਟਰ ਸਾਨੂੰ ਕਰਦਾ ਕਿ ਬੰਦੂਕ ਕਿਉਂ ਸੁੱਟੀ, ਸੈਨਿਕ ਦਾ ਕੰਮ ਨਹੀਂ ਗਾ ਬੰਦੂਕ ਸੁੱਟਣਾ, ਉੱਥੇ ਫੌਜ ਹੀ ਨਹੀਂ ਰਹੀ। ਜਦੋਂ ਸਾਡਾ ਇਤਿਹਾਸ, ਮੰਨ ਲਓ ਸਿੱਖ ਹਿਸਟਰੀ ਅਸੀਂ ਵੇਖਦੇ ਹਾਂ, ਤਾਂ ਉਦੋਂ ਇਹ ਗੱਲ ਜਿਹੜੀ ਹੈ ਸਪਸ਼ਟ ਹੋ ਜਾਂਦੀ ਹੈ। ਦੂਸਰੇ ਬੰਨੇ ਬਾਬਾ ਜਮੀਤ ਸਿੰਘ ਕਾਨਾ ਕੱਛ ਹੈ, ਉਸੇ ਜਗ੍ਹਾ 'ਤੇ ਜਿੱਥੇ ਬਾਬਾ ਬੀਰ ਸਿੰਘ ਨਰੰਗਾਬਾਦੀਏ ਕਦੀ ਰੁਕੇ ਸਨ, ਉਸ ਜਗ੍ਹਾ ਤੋਂ ਫਿਰ ਕਾਨੇ ਆ ਜਾਂਦੇ ਨੇ ਜਿੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ। ਉੱਥੇ 12 ਸਾਲ ਰਹਿੰਦੇ ਨੇ। ਉੱਥੇ 12 ਸਾਲਾਂ ਤੋਂ ਬਾਅਦ ਇੱਕ ਹੋਰ ਬੜਾ ਪਿਆਰਾ ਵਚਨ ਹੈ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਦਿਨਾਂ ਦੇ ਵਿੱਚ ਕਿਰਪਾ ਕਰਦੇ ਪਏ ਸਨ, ਤਾਂ ਬਾਬਾ ਜੀ ਲਾਹੌਰ ਇਹਨਾਂ ਦਾ ਇੱਕ ਸ਼ਾਹੂਕਾਰ ਮਿੱਤਰ ਸੀ ਮੋਤੀ ਬਾਜ਼ਾਰ ਦੇ ਵਿੱਚ, ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਉਸ ਸ਼ਾਹੂਕਾਰ ਮਿੱਤਰ ਨੇ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਕੌਣ ਹੈ। ਬਾਬਾ ਜਮੀਤ ਸਿੰਘ ਕਾਨਾ ਕਾਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਉਹ ਆਖਣ ਲੱਗਾ ਜੀ ਮੈਨੂੰ ਫਿਰ ਦਰਸ਼ਨ ਕਦੋਂ ਹੋਣਗੇ। ਆਖਣ ਲੱਗੇ ਜੀ ਦਰਸ਼ਨ ਹੋ ਜਾਣਗੇ, ਕਦੋਂ ਹੋਣਗੇ? ਆਖਣੇ ਇੱਥੇ ਆਣ ਕੇ ਦਰਸ਼ਨ ਦੇਣਗੇ, ਤੇਰੇ ਕੋਲ ਆਣ ਕੇ ਦਰਸ਼ਨ ਦੇਣਗੇ। ਕਦੋਂ? ਉਹਨੇ ਆਖਿਆ ਥਾਂ ਤਾਂ ਬਣਾ ਲਈਏ, ਥਾਂ ਤਾਂ ਸਵਾਰ ਲਈਏ, ਆਖਰ ਸਤਿਗੁਰੂ ਨੇ ਆਉਣਾ, ਸਤਿਗੁਰੂ ਦੇ ਵਾਸਤੇ ਥਾਂ 'ਤੇ ਬਣਨਾ ਚਾਹੀਦਾ। ਉਹਨਾਂ ਦੋਵਾਂ ਨੇ ਰਲ ਕੇ ਪਰੇਡ ਗਰਾਊਂਡ ਲਾਹੌਰ ਦਾ ਬੜਾ ਵੱਡਾ ਗਰਾਊਂਡ ਸੀ, ਗੁੱਜਰਾਂ ਦੀਆਂ ਗਾਵਾਂ ਦਾ ਗਊਆ ਗੋਹਾ ਲਿਆ ਲਿਆ ਕੇ ਉਹ ਪਰੇਡ ਗਰਾਊਂਡ ਜਿਹੜਾ ਸੀ ਸਾਰੇ ਦੇ ਵਿੱਚ ਪੋਚਾ ਫੇਰਿਆ। ਬਾਬਾ ਜਮੀਤ ਸਿੰਘ ਕਾਨਾ ਕਾਛਾ ਨੇ ਅਤੇ ਉਹ ਸ਼ਾਹੂਕਾਰ ਨੇ, ਦੋਵਾਂ ਨੇ ਰਲ ਕੇ ਪੋਚਾ ਫੇਰਿਆ ਵੀ ਸਤਿਗੁਰਾਂ ਨੇ ਆਉਣਾ। ਅਤੇ ਹਜੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਹਨਾਂ ਨੇ ਕੋਈ ਤਰੀਕ ਲਈ ਹੋਈ ਹੈ ਜਾਂ ਕੋਈ ਇਸ ਤਰ੍ਹਾਂ ਆਖਿਆ ਹੋਇਆ ਕਿ ਸੱਚੇ ਪਾਤਸ਼ਾਹ ਆਉਣਗੇ। ਉਹ ਜਦੋਂ ਉਹ ਪੋਚਾ ਫੇਰ ਲੈਂਦੇ ਨੇ, ਉਹ ਥਾਂ ਸਵਾਰ ਲੈਂਦੇ ਨੇ, ਉਹ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੱਚਮੁੱਚ ਹੀ ਸਾਧ ਸੰਗਤ ਦੇ ਨਾਲ ਆਉਂਦੇ ਨੇ। ਉੱਥੇ ਬੜਾ ਵੱਡਾ ਮੇਲਾ ਹੁੰਦਾ। ਉਹ ਸ਼ਾਹੂਕਾਰ ਨੇ ਸਤਿਗੁਰੂ ਜੀ ਨੂੰ ਆਪਣਾ ਘਰ ਅਤੇ ਉਹ ਮੋਤੀ ਬਾਜ਼ਾਰ ਵਾਲੀ ਦੁਕਾਨ ਜਿਹੜੀ ਸੀ ਉਹ ਭੇਟਾ ਕਰ ਦਿੱਤੀ। ਆਖਿਆ ਜੀ ਇਹ ਸਾਧ ਸੰਗਤ ਵਾਸਤੇ ਮੈਂ ਜਿਹੜੀ ਹੈ ਉਹ ਭੇਟਾ ਕਰਦਾ। ਸਤਿਗੁਰੂ ਜੀ ਪੁੱਛਦੇ ਨੇ ਫਿਰ ਤੂੰ ਕਿੱਥੇ ਰਹੇਗਾ? ਬਾਬਾ ਜਮੀਤ ਸਿੰਘ ਜੀ ਕਹਿੰਦੇ ਨੇ ਇਹ ਬੜਾ ਵੱਡਾ ਸ਼ਾਹੂਕਾਰ ਹੈ ਜੀ, ਬੜੀਆਂ ਮਕਾਨ ਅਤੇ ਬੜੀਆਂ ਦੁਕਾਨਾਂ ਨੇ ਇਹਦੇ ਕੋਲ। ਉਹ ਦੁਕਾਨ ਅਤੇ ਉਹ ਮਕਾਨ ਉਹ ਪਾਰਟੀਸ਼ਨ ਦੇ ਤੱਕ ਨਾਮਧਾਰੀਆਂ ਦੀ ਧਰਮਸ਼ਾਲਾ ਰਹੀ। ਮੋਤੀ ਮਾਰਕੀਟ ਦੇ ਵਿੱਚ ਉਹ ਨਾਮਧਾਰੀਆਂ ਦੀ ਧਰਮਸ਼ਾਲਾ ਰਹੀ, ਉਸ ਸ਼ਾਹੂਕਾਰ ਵੱਲੋਂ ਦਿੱਤੀ ਸੀ। ਅਤੇ ਬਾਬੇ ਕਾਨੇ ਕਾਛੇ ਦਾ ਉਹ ਦੀ ਪ੍ਰੇਰਣਾ ਦੇ ਨਾਲ ਉਹ ਨਾਮਧਾਰੀ ਬਣਿਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਬਾਅਦ ਵਿੱਚ ਹੋਰ ਵੀ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਆਉਂਦਾ। ਭਾਵ ਇੱਕ ਐਸਾ ਗੁਰਸਿੱਖ ਸੀ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹਨੂੰ ਪਹਿਲੀ ਵਾਰ ਦਰਸ਼ਨ ਦਿੱਤੇ ਤਾਂ ਇਹਨੇ ਸੱਚੇ ਪਾਤਸ਼ਾਹ ਨੇ ਆਪਣਾ ਬਚਨ ਫਿਰ ਦੁਹਰਾਇਆ ਕਿ ਇਹ ਪੂਰਾ ਸਿੱਖ ਹੈ, ਇਹ ਪੂਰਾ ਹੈ, ਅਤੇ ਲਹਿਣਾ ਸਿੰਘ ਕਰਜਾਕ ਪੂਰਾ ਹੈ, ਅਤੇ ਬਾਬਾ ਜਮੀਤ ਸਿੰਘ ਅੱਧਾ ਸੀ ਜਿਹੜਾ ਮੇਰਾ ਫੌਜ ਦਾ ਸਾਥੀ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਜਿਹੜਾ ਸੀ ਉਹ ਫਿਰ ਦੁਹਰਾਇਆ। ਇਹ ਆਖਣ ਲੱਗਾ ਜੀ ਕਿਰਪਾ ਕਰੋ ਮੋਹਰ ਲਾ ਦਿਓ, ਨਾਮ ਦਿਓ, ਮੋਹਰ ਲਾ ਦਿਓ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਇਹਨੂੰ ਦੁਬਾਰਾ ਫਿਰ ਉੱਥੇ ਨਾਮ ਦਿੰਦੇ ਨੇ। ਕੋ ਨਾਮ ਤਾਂ ਪਹਿਲਾਂ ਇਹ ਜਪਦਾ ਹੀ ਸੀ, ਪਰ ਸੱਚੇ ਪਾਤਸ਼ਾਹ ਨੂੰ ਆਖਿਆ ਮੋਹਰ ਲਾ ਦਿਓ, ਆਪ ਦੀ ਕਿਰਪਾ ਹੋ ਜਾਏ। ਅਤੇ ਸਤਿਗੁਰਾਂ ਨੇ ਫਿਰ ਇਹਨੂੰ ਫਿਰ ਨਾਮ ਦਿੱਤਾ। ਇਹ ਬਾਬਾ ਬੜਾ ਵੱਡਾ ਤਪੱਸਵੀ ਸੀ, ਬੜਾ ਸਿਰੜੀ ਸੀ, ਫਿਰ ਸਭ ਤੋਂ ਵੱਡਾ ਇਹ ਕ੍ਰਾਂਤੀਕਾਰੀ ਸੀ ਜਿਸ ਨੇ ਅੰਗਰੇਜ਼ ਸਰਕਾਰ ਨੂੰ, ਭਾਵੇਂ ਉਹ ਇੱਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਮਿਸ਼ਨ ਸੀ, ਅਸਹਿ ਅੰਦੋਲਨ ਜਿਸ ਨੂੰ ਕਹਿ ਸਕਦੇ ਹਾਂ, ਜਿਸ ਨੂੰ ਸਬਰ ਦਾ ਅੰਦੋਲਨ ਕਹਿ ਸਕਦੇ ਹਾਂ, ਜਾਬਰ ਦੇ ਸਾਹਮਣੇ ਉਹ ਸਤਿਗੁਰੂ ਜੀ ਦਾ ਬਚਨ ਮੰਨਦਿਆਂ ਹੋਇਆ ਇਹ ਅੰਤ ਤੱਕ। ਹੋਰ ਦੋ ਦਾ ਜ਼ਿਕਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ, ਡੇਢ ਦਾ ਜ਼ਿਕਰ ਜਿਹੜਾ ਹੈ, ਬਾਬਾ ਲਹਿਣਾ ਸਿੰਘ ਕਰਜਾਕ, ਬਾਬਾ ਜਮੀਤ ਸਿੰਘ ਗਿੱਲ, ਉਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਵੀ ਜਿਹੜਾ ਹੈ ਸਤਿਗੁਰੂ ਜੀ ਦੇ ਨਾਲ ਜਦੋਂ ਇਹ ਜੁੜਦਾ ਹੈ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ, ਉਹ ਕਿਸ ਤਰ੍ਹਾਂ ਦੇ ਸਿੱਖ ਸਨ ਜਿਸ ਕਰਕੇ ਸਤਿਗੁਰੂ ਜੀ ਉਹਨਾਂ ਨੂੰ ਕਿਸੇ ਨੰਬਰਾਂ ਦੇ ਵਿੱਚ ਲਿਆਉਂਦੇ ਨੇ, ਅਤੇ ਜਿਹੜੇ ਨੰਬਰਾਂ ਦੇ ਵਿੱਚ ਨਹੀਂ ਉਹ ਕਿਸ ਤਰ੍ਹਾਂ ਦੇ ਨੇ। ਇਹਨਾਂ ਬੰਦਿਆਂ ਦੇ ਜੀਵਨ ਤੋਂ ਬਾਅਦ ਦੂਸਰੇ ਤਰਫ ਅਸੀਂ ਇਹ ਜਿਹੜੀ ਹੈ ਉਹ ਚੀਜ਼ ਵੇਖ ਸਕਦੇ ਹਾਂ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।